ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਸ੍ਰੀ ਹਰਿਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਐਸੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਸਰਵਣ ਕਰ ਰਹੇ ਹੋ। ਦਿੱਲੀ ਅੰਦਰ ਚੇਚਕ ਦੀ ਮਹਾਮਾਰੀ ਫੈਲੀ ਹੋਈ ਸੀ ਜਿਸ ਵਕਤ ਸਤਿਗੁਰੂ ਜੀ ਇੱਥੇ ਆਏ ਨੇ। ਬਹੁਤ ਸਾਰੇ ਸਿੱਖਾਂ ਨੂੰ ਵੀ ਇਹ ਰੋਗ ਲੱਗਾ ਹੋਇਆ ਸੀ। ਜਿਹਨੇ ਵੀ ਆ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕੀਤੇ, ਦਰਸ਼ਨ ਕਰਕੇ ਉਹਨਾਂ ਦੇ ਰੋਗ ਨਿਵਰਤ ਹੋ ਗਏ। ਸਿੱਖਾਂ ਦੇ ਰੋਗ ਨਿਵਰਤ ਹੋਏ ਵੇਖ ਕੇ ਜਿਹੜੇ ਆਮ ਲੋਕ ਸਨ ਉੱਥੇ ਰਹਿਣ ਵਾਲੇ ਉਹ ਵੀ ਆਉਣ ਲੱਗੇ। ਜਿਹਨੇ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕੀਤੇ, ਜਿਹਨੂੰ ਤਾਪ ਸੀ ਉਹਦਾ ਤਾਪ ਨਿਵਰਤ ਹੋ ਗਿਆ, ਜਿਹਨੂੰ ਕੋਈ ਰੋਗ ਸੀ ਉਹ ਰੋਗ ਖੰਡਿਆ ਗਿਆ। ਸਤਿਗੁਰਾਂ ਦੀ ਮਹਿਮਾ ਸਾਰੇ ਦਿੱਲੀ ਵਿੱਚ ਉਜਾਗਰ ਹੋ ਰਹੀ ਹੈ। ਇੱਥੋਂ ਤੱਕ ਕਿ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿੱਚ ਵੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਮਹਿਮਾ ਹੋਣ ਲੱਗੀ। ਬਾਬਾ ਰਾਮ ਰਾਏ ਜੀ ਜਦੋਂ ਕਚਹਿਰੀ ਵਿੱਚ ਆਏ, ਉਹਨਾਂ ਦੇ ਕੰਨੀ ਜਦੋਂ ਸਤਿਗੁਰਾਂ ਦੀ ਉਪਮਾ ਪਈ, ਸੁਣ ਕੇ ਜਰੀ ਨਹੀਂ ਗਈ। ਸੜ ਬਲ ਗਏ ਬਾਬਾ ਰਾਮ ਰਾਏ ਜੀ ਕਿ ਉਹ ਕੱਲ ਆਏ ਨੇ ਦਿੱਲੀ, ਮੇਰੇ ਤੋਂ ਛੋਟੇ ਨੇ, ਉਹਨਾਂ ਦੀ ਇਤਨੀ ਵਡਿਆਈ ਹੋ ਰਹੀ। ਮੈਂ ਤਾਂ ਸੋਚਿਆ ਸੀ ਵੀ ਸ਼ਾਇਦ ਆਉਣਗੇ ਹੀ ਨਹੀਂ, ਪਰ ਉਹ ਆਉਣ ਤੋਂ ਬਾਅਦ ਨਹੀਂ ਆਏ, ਆ ਹੀ ਗਏ ਨੇ। ਈਰਖਾ ਵਸ ਹੋ ਕੇ ਬਾਬੇ ਰਾਮ ਰਾਏ ਨੇ ਨਾ ਕਹਿਣ ਵਾਲਾ ਬੋਲ ਬੋਲਿਆ, ਕਹਿੰਦਾ ਜੀ ਉਹ ਤਾਂ ਹਾਲੇ ਬੱਚੇ ਨੇ, ਤੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਨੂੰ ਚੇਚਕ ਦਾ ਰੋਗ ਹੁੰਦਾ, ਸ਼ੀਤਲਾ ਦਾ ਰੋਗ ਹੁੰਦਾ, ਉਹ ਤਾਂ ਚੇਚਕ ਦੇ ਖਾਜੇ ਹਨ, ਇਹੋ ਜੀ ਚੇਚਕ ਹੋਵੇਗੀ, ਬਚਣਗੇ ਹੀ ਨਹੀਂ। ਔਰੰਗਜ਼ੇਬ ਨੇ ਆਖਿਆ, ਰਾਮ ਰਾਏ ਤੈਨੂੰ ਇਸ ਤਰ੍ਹਾਂ ਦੇ ਬੋਲ ਨਹੀਂ ਕਹਿਣੇ ਚਾਹੀਦੇ, ਆਖਿਰਕਾਰ ਉਹ ਤੇਰੇ ਛੋਟੇ ਭਰਾਤਾ ਹਨ, ਉਹ ਤਾਂ ਆਪਣੇ ਮਨ ਚ ਤੇਰੇ ਪ੍ਰਤੀ ਕੋਈ ਦੁਆਇਸ਼ ਨਹੀਂ ਰੱਖਦੇ, ਇਥੋਂ ਤੱਕ ਉਹ ਤਾਂ ਮੈਨੂੰ ਵੀ ਆ ਕੇ ਨਹੀਂ ਮਿਲਣਾ ਚਾਹੁੰਦੇ, ਤੂੰ ਕਿਉਂ ਉਹਨਾਂ ਨਾਲ ਦੁਆਇਸ਼ ਕਰਦਾ। ਕਹਿੰਦਾ ਜੀ ਮੇਰਾ ਹੱਕ ਉਹਨਾਂ ਨੇ ਖੋਇਆ, ਗੁਰਤਾ ਗੱਦੀ ਦਾ ਹੱਕ ਮੇਰਾ ਸੀ, ਪਿਤਾ ਦੀਆਂ ਜਿੰਨੀਆਂ ਵਸਤੂਆਂ ਸਮੱਗਰੀਆਂ ਸਨ, 2200 ਘੋੜੇ ਸਨ, ਰਥਾਂ ਸਨ, ਪਾਲਕੀਆਂ ਸਨ, ਸਭ ਕੁਝ ਤੇ ਉਹਨਾਂ ਨੇ ਕਬਜ਼ਾ ਕਰ ਲਿਆ, ਮੈਨੂੰ ਕਹਿੰਦੇ ਇੱਕ ਬਰਤਨ ਤੱਕ ਨਹੀਂ ਦਿੱਤਾ, ਤੇ ਮੈਂ ਉਹਨਾਂ ਨਾਲ ਈਰਖਾ ਕਿਉਂ ਨਾ ਕਰਾਂ। ਏਦਾਂ ਬਾਬਾ ਰਾਮ ਰਾਏ ਜੀ ਨੇ ਬਹੁਤ ਅਪ ਸ਼ਬਦ ਬੋਲੇ ਨੇ। ਔਰੰਗਜ਼ੇਬ ਬਾਦਸ਼ਾਹ ਵੀ ਬੈਠਾ ਹੈਰਾਨ ਹੋ ਰਿਹਾ ਹੈ, ਸੋਚਦਾ ਹੈ ਕਿ ਇਹ ਵੱਡਾ ਹੋਣ ਦੇ ਬਾਵਜੂਦ ਵੀ ਇਹਦੇ ਚ ਵੱਡਿਆਂ ਵਾਲਾ ਕੋਈ ਗੁਣ ਨਹੀਂ, ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਛੋਟੇ ਨੇ ਉਮਰ ਕਰਕੇ, ਪਰ ਉਹਨਾਂ ਅੰਦਰ ਕਿਤਨਾ ਗੌਰਾਪਨ ਹੈ, ਕਿਤਨੀ ਵੱਡੀ ਗੰਭੀਰਤਾ ਹੈ ਉਹਨਾਂ ਅੰਦਰ, ਇਸ ਤਰ੍ਹਾਂ ਤੁਲਨਾਤਮਕ ਆਪਣੇ ਆਪ ਹੀ ਹੋ ਰਿਹਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਮਹਿਮਾ ਉਜਾਗਰ ਹੋ ਰਹੀ ਹੈ। ਰਾਮ ਰਾਏ ਬਾਦਸ਼ਾਹ ਦੀ ਕਚਹਿਰੀ ਚ ਉੱਠ ਕੇ ਆਪਣੇ ਆਸਣ ਤੇ ਵਾਪਸ ਗਿਆ। ਇਹ ਗੱਲ ਹੁਣ ਸਾਰੇ ਦਿੱਲੀ ਵਿੱਚ ਪਸਰ ਗਈ ਹੈ। ਦਿੱਲੀ ਵਿੱਚ ਵੀ ਸੰਗਤ ਦੋ ਹਿੱਸਿਆਂ ਵਿੱਚ ਵੰਡੀ ਹੋਈ ਹੈ, ਇੱਕ ਰਾਮ ਰਾਏ ਦੇ ਪੱਖੀ ਨੇ, ਉਧਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸੇਵਕ ਨੇ। ਰਾਮ ਰਾਏ ਦੇ ਪੱਖੀ ਰਾਮ ਰਾਏ ਨੂੰ ਵੱਡਾ ਦੱਸਦੇ ਨੇ, ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਵਡਿਆਈ ਦੱਸਣੀ ਨਹੀਂ ਪੈਂਦੀ, ਆਪਣੇ ਆਪ ਹੀ ਪ੍ਰਗਟ ਹੋ ਰਹੀ ਹੈ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਅਗਲੀ ਪਈ ਪ੍ਰਭਾਤ ਜਾਵ ਸੋਚ ਸਮੇਤ ਇਸ਼ਨਾਨ।
ਇੱਕ ਦਿਨ ਬੀਤ ਗਿਆ ਕਿਹੜਾ, ਜਿਸ ਦਿਨ ਬਾਬੇ ਰਾਮ ਰਾਏ ਨੇ ਇਹ ਸ਼ਬਦ ਕਹੇ ਕਿ ਉਹ ਤਾਂ ਚੇਚਕ ਦੇ ਖਾਜੇ ਹਨ, ਸ਼ੀਤਲਾ ਦੇ ਰੋਗ ਦੇ ਖਾਜੇ ਹਨ। ਉਹ ਦਿਨ ਤਾਂ ਬੀਤ ਗਿਆ, ਰਾਤ ਬਤੀਤ ਹੋ ਗਈ, ਅਗਲਾ ਦਿਨ ਹੋਇਆ, ਪ੍ਰਭਾਤ ਵੇਲਾ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੋਚ ਇਸ਼ਨਾਨ ਕੀਤਾ ਹੈ।
ਕਲ ਬੈਠੇ ਸ੍ਰੀ ਸਤਿਗੁਰੂ ਜਿਨ ਦਰਸ਼ਨ ਸੁਖ ਖਾਨ।
ਸਤਿਗੁਰੂ ਜੀ ਇਸ਼ਨਾਨ ਪਾਣੀ ਕਰਕੇ ਗੁਰਤਾ ਗੱਦੀ ਤੇ ਆਣ ਬੈਠੇ ਨੇ, ਸਿੰਘਾਸਣਾ ਤੇ ਆਣ ਬੈਠੇ ਨੇ। ਐਸੇ ਸਾਹਿਬ ਜੀ ਜਿਨ੍ਹਾਂ ਦੇ ਦਰਸ਼ਨ ਕਰਕੇ ਸੁੱਖਾਂ ਦੀ ਖਾਣ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਦੇ ਦਰਸ਼ਨ ਹੀ ਸੁੱਖਾਂ ਦੀ ਖਾਣ ਹਨ, ਐਸੇ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੋ ਸੁਖ ਖਾਨ ਹਨ, ਆ ਕੇ ਦਰਸ਼ਨ ਦੇਣ ਲੱਗੇ ਹਨ।
ਆਦਿ ਗੁਰਬਖਸ਼ ਮਸੰਦ ਬਿਲੰਦ।
ਭਾਈ ਗੁਰਬਖਸ਼ ਜੀ, ਇਹ ਜਿਹੜੇ ਭਾਈ ਗੁਰਬਖਸ਼ ਜੀ ਦਿੱਲੀ ਦੇ ਰਹਿਣ ਵਾਲੇ ਸਨ ਤੇ ਉਥੋਂ ਦੇ ਮਸੰਦ ਸੀ ਗੁਰੂ ਘਰ ਦੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਬਾਰ ਦੇ ਸੇਵਕ ਨੇ ਭਾਈ ਗੁਰਬਖਸ਼ ਮਸੰਦ ਜੀ, ਜੋ ਦਿੱਲੀ ਦੇ ਇਲਾਕੇ ਦੀਆਂ ਸੰਗਤਾਂ ਦੀ ਕਾਰ ਉਗਰਾਹੁੰਦੇ ਸਨ, ਦਿੱਲੀ ਸ਼ਹਿਰ ਦੇ ਵਿੱਚ ਭਾਈ ਗੁਰਬਖਸ਼ ਜੀ ਮਸੰਦ ਸਨ।
ਹਰ ਪੁਰ ਕੇ ਸਿੱਖ ਸੇਵਕ ਬ੍ਰਿੰਦ,
ਭਾਈ ਗੁਰਬਖਸ਼ ਜੀ ਤੋਂ ਇਲਾਵਾ ਹੋਰ ਵੀ ਕਈ ਸਿੱਖ, ਹੋਰ ਵੀ ਕਈ ਸੇਵਕ ਜਿਹੜੇ ਨਗਰ ਦੇ ਰਹਿਣ ਵਾਲੇ ਨੇ, ਦਿੱਲੀ ਦੇ ਰਹਿਣ ਵਾਲੇ ਨੇ, ਸਤਿਗੁਰਾਂ ਦੇ ਸੇਵਕ ਨੇ, ਸਤਿਗੁਰੂ ਜੀ ਦੇ ਸਿੱਖ ਹਨ।
ਸਭ ਮਿਲ ਕਰ ਦਰਸ਼ਨ ਕੋ ਆਏ, ਕਰ ਜੋਰ ਹੈ ਪਗ ਸੀਸ ਨਿਵਾਏ।
ਸਾਰੇ ਇਕੱਠੇ ਹੋ ਕੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਭਾਈ ਗੁਰਬਖਸ਼ ਜੀ, ਭਾਈ ਗੁਰਬਖਸ਼ ਜੀ ਤੋਂ ਇਲਾਵਾ ਹੋਰ ਵੀ ਗੁਰੂ ਘਰ ਦੇ ਬਹੁਤ ਸਾਰੇ ਮਸੰਦ ਨੇ, ਹੋਰ ਸਿੱਖ ਨੇ, ਸੇਵਕ ਨੇ, ਸਾਰੇ ਇਕੱਠੇ ਹੋ ਕੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਚ ਆਏ ਨੇ। ਹੱਥ ਜੋੜ ਕੇ ਸਭ ਨੇ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਨਿਭਾਇਆ ਹੈ।
ਦਰਸ਼ਨ ਪਰ ਹੋਵਤ ਬਲਿਹਾਰੇ,
ਸਤਿਗੁਰੂ ਜੀ ਦੇ ਦਰਸ਼ਨਾਂ ਤੋਂ ਸਿੱਖ ਬਲਿਹਾਰ ਜਾਂਦੇ ਨੇ, ਵਾਰੇ ਵਾਰੇ ਜਾਂਦੇ ਨੇ। ਮਹਾਰਾਜ ਜੀ ਦੀ ਗੁਰੂ ਕੀ ਮੂਰਤੀ ਐਸੀ ਹੈ, ਸੁੰਦਰ ਹੈ ਕਿ ਜਿਹੜਾ ਵੀ ਦਰਸ਼ਨ ਕਰਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੋਂ, ਮਹਾਰਾਜ ਜੀ ਤੋਂ ਵਾਰੇ ਵਾਰੇ ਜਾਂਦੇ ਨੇ, ਬਦੋ ਬਦੀ ਰਸਨਾ ਤੋਂ ਨਿਕਲਦਾ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਸਤਿਗੁਰੂ ਸੱਚੇ ਪਾਤਸ਼ਾਹ ਤੋਂ ਵਾਰ ਨੈ ਬਲਿਹਾਰ ਨੈ, ਲੱਖ ਬਰੀਆ ਨਮੋ ਨਾਮ ਸਾਹਿਬ ਕੋ ਪ੍ਰਾਣ ਅਧਰੀਆ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਤੋਂ ਵਾਰੇ ਵਾਰੇ ਜਾਂਦੇ ਨੇ, ਸਿੱਖ ਬਲਿਹਾਰ ਜਾਂਦੇ ਨੇ।
ਹੋਰ ਸ਼ਰਧਾ ਤਰ ਕਰ ਨਰ ਨਾਰੀ,
ਨਰ ਤੇ ਨਾਰੀਆਂ, ਮਨੁੱਖ ਤੇ ਇਸਤਰੀਆਂ, ਸਾਰੇ ਆਪਣੇ ਹਿਰਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪ੍ਰਤੀ ਸ਼ਰਧਾ ਭਾਵਨਾ ਤੇ ਆਸਥਾ ਧਾਰਨ ਕਰਦੇ ਹਨ।
ਬਾਲ ਆਰਬਲ ਮਾਧੁਰ ਮੂਰਤ,
ਬਾਲ ਉਮਰਾ ਹੈ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ, ਬਾਲ ਆਰਬਲ ਦੇ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੂਰਤ ਬੜੀ ਸੁੰਦਰ ਹੈ, ਸੋਹਣੀ ਆਭਾ ਤੇ ਅਕਿਰਤੀ ਸਤਿਗੁਰਾਂ ਦੇ ਸਰੂਪ ਦੀ ਹੈ।
ਦੀਪਤ ਵਿਭੂਖਣ ਸੁੰਦਰ ਮੂਰਤ,
ਬੜੀ ਸੋਹਣੀ ਸੂਰਤ ਹੈ ਸਤਿਗੁਰਾਂ ਦੀ, ਸਰੀਰ ਤੇ ਬੜੇ ਸੁੰਦਰ ਗਹਿਣੇ, ਅਨਕ ਪ੍ਰਕਾਰ ਦੇ ਪਾਏ ਹੋਏ ਗਹਿਣੇ ਸਤਿਗੁਰਾਂ ਦੇ ਸਰੀਰ ਤੇ ਸੁਭਾਏ ਮਾਨ ਨੇ, ਗਲ ਵਿੱਚ ਮੋਤੀਆਂ ਦੀ ਮਾਲਾ ਹੈ, ਹੱਥਾਂ ਦੇ ਵਿੱਚ ਸੋਨੇ ਦੇ ਹਾਟਕ ਦੇ ਬਣੇ ਹੋਏ ਕੜੇ ਹਨ।
ਚੱਪਲ ਬਿਲੋਚਨ ਬੋਲਤ ਬਾਤੇ,
ਨੇਤਰ ਬੜੇ ਸੁੰਦਰ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ। ਚੱਪਲ ਬਿਲੋਚਨ, ਚੱਪਲ ਕਹਿੰਦੇ ਨੇ ਚੰਚਲ ਨੂੰ, ਚੰਚਲ ਨੇਤਰ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਬੜੇ ਸੁੰਦਰ ਤੇ ਸੋਹਣੇ ਸੋਹਣੇ ਬਚਨ ਆਪਣੇ ਪਵਿੱਤਰ ਮੁਖਾਰ ਬਿੰਦ ਚੋਂ ਗਰੀਬ ਨਵਾਜ ਸਾਹਿਬ ਜੀ ਕਰਦੇ ਨੇ, ਜਿਨ੍ਹਾਂ ਬਚਨਾਂ ਨੂੰ ਸੁਣ ਸੁਣ ਕੇ ਗੁਰੂ ਕੇ ਸਿੱਖ ਆਨੰਦਤ ਤੇ ਬਲਿਹਾਰ ਹੁੰਦੇ ਹਨ, ਬਲਿਹਾਰ ਜਾਂਦੇ ਹਨ।
ਦੰਤ ਪੰਕਤੀ ਹੀਰਨ ਕ੍ਰਾਂਤੀ,
ਜਦੋਂ ਬੋਲਦੇ ਨੇ ਤੇ ਸਤਿਗੁਰਾਂ ਦੇ ਮੁਖਾਰ ਬਿੰਦ ਵਿੱਚ ਜਿਹੜੇ ਦੰਦਾਂ ਦੀ ਪੰਗਤ ਹੈ, ਜਿਹੜੇ ਸਤਿਗੁਰਾਂ ਦੇ ਮੁਖ ਦੇ ਵਿੱਚ ਦੰਦ ਨੇ, ਉਹ ਏਦਾਂ ਜਾਪਦੇ ਨੇ ਜਿਵੇਂ ਹੀਰਿਆਂ ਦੀ ਲੜੀ ਹੋਵੇ, ਹੀਰਿਆਂ ਦੀ ਪੰਗਤ ਹੋਵੇ, ਹੀਰਿਆਂ ਦੀ ਲੜੀ ਸਮਾਨ, ਪੰਗਤ ਸਮਾਨ ਸਤਿਗੁਰਾਂ ਦੇ ਮੁਖਾਰ ਬਿੰਦ ਵਿੱਚ ਦੰਦ ਸੋਭਦੇ ਹਨ।
ਜਿਸ ਦਿਸ਼ ਦੇਖਤ ਦ੍ਰਿਗ ਨੇ ਚਲਾਏ,
ਜਿੱਧਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੇਖਦੇ ਨੇ, ਆਪਣੀ ਦ੍ਰਿਸ਼ਟੀ ਚਲਾ ਕੇ ਆਪਣੀ ਨਿਗਾਹ ਨਾਲ, ਨਦਰੇ ਕਰਮ ਨਾਲ ਜਿਸ ਪਾਸੇ ਵੀ ਵੇਖਦੇ ਨੇ,
ਰਾਜ ਹਰ ਜਨ ਅੰਮ੍ਰਿਤ ਬਰਖਾਏ।
ਕਿਉਂਕਿ ਰੋਗੀ ਵੀ ਆਉਂਦੇ ਸੀ ਗੁਰੂ ਦਰਬਾਰ ਵਿੱਚ, ਜਿੱਧਰ ਵੇਖਦੇ ਨੇ, ਜਿਸ ਵੱਲ ਵੀ ਵੇਖਦੇ ਨੇ ਉਹਦਾ ਰੋਗ ਹਰ ਲੈਂਦੇ ਹਨ। ਰੋਗੀ ਕਾ ਪ੍ਰਭ ਖੰਡੋ ਰੋਗ, ਮਹਾਰਾਜ ਸੱਚੇ ਪਾਤਸ਼ਾਹ ਜੀ ਰੋਗੀਆਂ ਦੇ ਰੋਗ ਖੰਡ ਦਿੰਦੇ ਨੇ, ਨਿਵਿਰਤ ਕਰ ਦਿੰਦੇ ਨੇ। ਆਪਣੀ ਦ੍ਰਿਸ਼ਟੀ ਨਾਲ ਵੇਖ ਕੇ ਮਨ ਨੂੰ ਸਤਿਗੁਰੂ ਜੀ ਅੰਮ੍ਰਿਤ ਦੀ ਵਰਖਾ ਕਰਦੇ ਹਨ। ਸਾਹਿਬ ਦੀ ਦ੍ਰਿਸ਼ਟੀ ਵਿੱਚੋਂ ਮਾਨੋ ਅਮਿਆ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਾਲ। ਅੰਮ੍ਰਿਤਮਈ ਦ੍ਰਿਸ਼ਟੀ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਵੇਖਦੇ ਨੇ, ਅੰਮ੍ਰਿਤ ਦੀ ਵਰਖਾ ਕਰਦੇ ਹਨ।
ਧੰਨ ਗੁਰੂ ਗੁਰ ਧਾਨੀ ਉਚਾਰੇ,
ਹਰ ਇੱਕ ਦੀ ਜ਼ੁਬਾਨ ਤੋਂ ਇੱਕੋ ਸ਼ਬਦ ਨਿਕਲਦਾ, ਧੰਨ ਗੁਰੂ, ਧੰਨ ਗੁਰੂ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੁਸੀਂ ਧੰਨ ਹੋ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੁਸੀਂ ਧੰਨ ਹੋ, ਏਦਾਂ ਸਾਰੇ ਸਿੱਖਾਂ ਦੀ ਰਸਨਾ ਤੋਂ ਇਹੀ ਧੰਨ ਧੰਨ ਸ਼ਬਦ ਨਿਕਲਦਾ ਹੈ।
ਸੁਖਦ ਸੁਸ਼ੀਲ ਸਿੱਖ ਹਿਤਕਾਰੇ,
ਮਹਾਰਾਜ ਤੁਸੀਂ ਸੁਖਦ ਹੋ, ਸੁਖ ਦੇਣ ਵਾਲੇ ਹੋ, ਸੁਸ਼ੀਲ ਹੋ, ਔਰ ਆਪਣੇ ਸਿੱਖਾਂ ਦੇ ਹਿਤਕਾਰੀ ਹੋ, ਆਪਣੇ ਸਿੱਖਾਂ ਨਾਲ ਹਿੱਤ ਕਰਨ ਵਾਲੇ ਹੋ।
ਤਿਸ ਚਿੰਨ ਮੈਂ ਗੁਰੂ ਬਖਸ਼ ਮਸੰਦ ਬੋਲਿਓ ਬਾਕ ਹੱਥ ਜੁਗ ਬੰਦ।
ਸਤਿਗੁਰੂ ਜੀ ਦਰਬਾਰ ਚ ਬੈਠੇ ਸਨ, ਸਿੱਖ ਦਰਸ਼ਨ ਕਰ ਰਹੇ ਨੇ। ਇਤਨੇ ਨੂੰ ਭਾਈ ਗੁਰਬਖਸ਼ ਮਸੰਦ, ਜੋ ਗੁਰੂ ਘਰ ਦਾ ਮਸੰਦ ਹੈ ਸਤਿਗੁਰਾਂ ਦੇ ਘਰ ਦਾ, ਭਾਈ ਗੁਰਬਖਸ਼ ਨੇ ਦੋਵੇਂ ਹੱਥ ਜੋੜੇ। ਦੋਵੇਂ ਹੱਥ ਜੋੜ ਕੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਭਾਈ ਸਾਹਿਬ ਭਾਈ ਗੁਰਬਖਸ਼ ਜੀ ਬੇਨਤੀ ਕਰਦਿਆਂ ਕਹਿਣ ਲੱਗੇ,
ਪੁਰ ਮੈਂ ਬਿਰਤ ਬਿਲੰਦ ਬਿਰਤਾਂਤ।
ਭਾਈ ਗੁਰਬਖਸ਼ ਜੀ ਬੋਲੇ, ਕਹਿਣ ਲੱਗੇ, ਸਤਿਗੁਰੂ ਜੀ ਸਾਰੇ ਦਿੱਲੀ ਨਗਰ ਵਿਚ ਕੱਲ ਦਾ ਇੱਕ ਬਿਰਤਾਂਤ ਪ੍ਰਗਟ ਹੋ ਰਿਹਾ, ਸਾਰੇ ਦਿੱਲੀ ਸ਼ਹਿਰ ਦੇ ਵਿਚ ਕੱਲ ਦੀ ਇੱਕ ਗੱਲ ਹੋ ਰਹੀ ਹੈ, ਕੱਲ ਦੀ ਉਹ ਗੱਲ ਦੀ ਚਰਚਾ ਹੋ ਰਹੀ ਹੈ।
ਮਿਲ ਮਿਲ ਕਰਤ ਪਰਸ ਪਰ ਬਾਤ,
ਸਾਰੇ ਲੋਕ ਆਪਸ ਵਿਚ ਮਿਲ ਮਿਲ ਕੇ ਗੱਲਾਂ ਕਰ ਰਹੇ ਨੇ, ਹਰ ਇੱਕ ਦੀ ਜ਼ੁਬਾਨ ਤੇ ਇਹੀ ਗੱਲ ਹੈ, ਕੱਲ ਦੀ ਹੋ ਰਹੀ ਹੈ।
ਨੋ ਰੰਗ ਸ਼ਾ ਸਭਾ ਮੈਂ ਕਾਲੇ, ਜ਼ਿਕਰ ਆਪ ਕੋ ਭਇਓ ਬਿਸਾਲੇ।
ਮਹਾਰਾਜ ਜੀ ਸਾਰੇ ਪਾਸੇ ਗੱਲ ਹੋ ਰਹੀ ਹੈ, ਚਰਚਾ ਹੋ ਰਹੀ ਹੈ ਕਿ ਕੱਲ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿਚ ਤੁਹਾਡਾ ਜ਼ਿਕਰ ਚੱਲਿਆ। ਮਹਾਰਾਜ ਇਹ ਗੱਲ ਸਾਰੇ ਪਾਸੇ ਪ੍ਰਗਟ ਹੋਈ ਹੈ, ਘਰ ਘਰ ਦੇ ਵਿਚ ਸਾਰੇ ਦਿੱਲੀ ਸ਼ਹਿਰ ਦੇ ਵਿਚ ਇਹ ਗੱਲਾਂ ਹੋ ਰਹੀਆਂ ਨੇ, ਸਾਰੇ ਲੋਕ ਆਪਸ ਵਿਚ ਮਿਲ ਕੇ ਗੱਲਾਂ ਕਰ ਰਹੇ ਨੇ ਕਿ ਹੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਕੱਲ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿਚ ਤੁਹਾਡਾ ਜ਼ਿਕਰ ਚੱਲਿਆ ਹੈ।
ਬੜੋ ਭਰਾਤ ਤੁਮਰੋ ਤੈ ਗਏਓ, ਤਿਨ ਕੀ ਕਹਿਣ ਸੁਣਨ ਬੋਕੀਓ।
ਕੱਲ ਬਾਦਸ਼ਾਹ ਦੀ ਕਚਹਿਰੀ ਵਿਚ ਤੁਹਾਡਾ ਵੱਡਾ ਭਰਾ ਬਾਬਾ ਰਾਮ ਰਾਏ ਵੀ ਗਿਆ ਹੋਇਆ ਸੀ, ਤੇ ਬਾਬਾ ਰਾਮ ਰਾਏ ਨੇ ਉੱਥੇ ਬਹੁਤ ਕੁਝ ਕਿਹਾ ਸੁਣਿਆ, ਬੜੀਆਂ ਗੱਲਾਂ ਬਾਬੇ ਰਾਮ ਰਾਏ ਨੇ ਬਾਦਸ਼ਾਹ ਦੀ ਕਚਹਿਰੀ ਚ ਕੀਤੀਆਂ ਨੇ, ਉਹ ਵੀ ਜ਼ਿਕਰ ਹੋ ਰਿਹਾ। ਜੋ ਕੁਝ ਰਾਮ ਰਾਏ ਨੇ ਕਿਹਾ, ਔਰੰਗਜ਼ੇਬ ਨੇ ਜੋ ਕਿਹਾ, ਉਹ ਵੀ ਜ਼ਿਕਰ ਹੋ ਰਿਹਾ। ਬਾਬਾ ਰਾਮ ਰਾਏ ਜੀ ਨੇ ਕੱਲ ਬਾਦਸ਼ਾਹ ਦੀ ਕਚਹਿਰੀ ਵਿਚ ਬਹੁਤ ਕੁਝ ਕਿਹਾ ਸੁਣਿਆ ਹੈ।
ਉਤੋਂ ਬੀਚ ਤੈ ਜੈਪੁਰ ਨਾਥ।
ਮਹਾਰਾਜ ਜੀ ਹੁਣ ਆਪਾਂ ਨੂੰ ਤਾਂ ਪੂਰੀ ਗੱਲ ਦਾ ਪਤਾ ਨੀ, ਕਿਉਂਕਿ ਆਪਾਂ ਬਾਦਸ਼ਾਹ ਦੀ ਕਚਹਿਰੀ ਵਿਚ ਹਾਜ਼ਰ ਨਹੀਂ ਸੀ, ਪਰ ਹਾਂ ਬਾਦਸ਼ਾਹ ਦੀ ਕਚਹਿਰੀ ਵਿਚ ਜੈਪੁਰ ਦਾ ਰਾਜਾ ਰਾਜਾ ਜੈ ਸਿੰਘ ਜ਼ਰੂਰ ਬੈਠਾ ਸੀ। ਤੁਹਾਡਾ ਸ਼ਰਧਾਲੂ ਹੈ ਜਿਹਦੀ ਬੇਨਤੀ ਪ੍ਰਵਾਨ ਕਰਕੇ ਤੁਸੀਂ ਦਿੱਲੀ ਆਏ ਹੋ, ਰਾਜਾ ਜੈ ਸਿੰਘ ਜੈਪੁਰ ਰਿਆਸਤ ਦਾ ਰਾਜਾ, ਉਹ ਬਾਦਸ਼ਾਹ ਦੀ ਕਚਹਿਰੀ ਵਿਚ ਕੱਲ ਜ਼ਰੂਰ ਬੈਠਾ ਸੀ ਜਦੋਂ ਰਾਮ ਰਾਏ ਨੇ ਗੱਲਾਂ ਕੀਤੀਆਂ ਨੇ।
ਸੁਣੀ
ਇਸ ਵੇਲੇ ਆਪ ਜੀ ਦਾ ਜ਼ਿਕਰ ਬਾਦਸ਼ਾਹ ਦੀ ਕਚਹਿਰੀ ਚ ਚੱਲਿਆ, ਰਾਜਾ ਜੈ ਸਿੰਘ ਉਸ ਵੇਲੇ ਕਚਹਿਰੀ ਚ ਹਾਜ਼ਰ ਸੀ।
ਸੁਣੀ ਹੋਏਗੀ ਸਗਲੀ ਬਾਤ।
ਮਹਾਰਾਜ ਜੀ ਸਾਨੂੰ ਇਸ ਗੱਲ ਦਾ ਪਤਾ ਕਿ ਰਾਜੇ ਜੈ ਸਿੰਘ ਨੇ ਸਾਰੀਆਂ ਗੱਲਾਂ ਸੁਣੀਆਂ ਹੋਣਗੀਆਂ, ਰਾਜੇ ਜੈ ਸਿੰਘ ਨੂੰ ਸਾਰੀਆਂ ਗੱਲਾਂ ਬਾਰੇ ਚੰਗੀ ਤਰ੍ਹਾਂ ਮਾਲੂਮ ਹੋਵੇਗਾ, ਪਤਾ ਹੋਵੇਗਾ।
ਜਥਾ ਜੋਗ ਸੋ ਕਹਿ ਸੁਣਾਏ, ਸੁਣੀ ਸੁਣਾਈ ਕਈ ਕਾਏ।
ਹੁਣ ਅਸੀਂ ਤਾਂ ਸੁਣੀ ਸੁਣਾਈ ਦੱਸਣੀ ਹੈ, ਜਿਵੇਂ ਲੋਕਾਂ ਕੋਲੋਂ ਸੁਣੀ ਆ ਉਦਾਂ ਤੁਹਾਨੂੰ ਸੁਣਾਵਾਂਗੇ, ਤੇ ਏਦਾਂ ਮਹਾਰਾਜ ਜੀ ਗੱਲ ਬਦਲ ਜਾਂਦੀ ਹੈ, ਕਿਸੇ ਕੋਲੋਂ ਸੁਣ ਕੇ ਫਿਰ ਅੱਗੇ ਸੁਣਾਵਾਂਗੇ, ਗੱਲ ਬਦਲ ਜਾਂਦੀ ਹੈ। ਪਰ ਜੈਪੁਰ ਰਿਆਸਤ ਦਾ ਰਾਜਾ ਜੈ ਸਿੰਘ ਬਾਦਸ਼ਾਹ ਦੀ ਕਚਹਿਰੀ ਚ ਉਦੋਂ ਹਾਜ਼ਰ ਸੀ ਜਦੋਂ ਤੁਹਾਡਾ ਜ਼ਿਕਰ ਚੱਲਿਆ, ਤੇ ਬਾਬੇ ਰਾਮ ਰਾਏ ਨੇ ਜੋ ਗੱਲਾਂ ਕੀਤੀਆਂ ਨੇ, ਕਿਉਂ ਨਾ ਆਪਾਂ ਰਾਜੇ ਜੈ ਸਿੰਘ ਕੋਲੋਂ ਹੀ ਪੁੱਛੀਏ ਵੀ ਕੱਲ ਕੀ ਗੱਲ ਹੋਈ, ਰਾਜੇ ਜੈ ਸਿੰਘ ਦੇ ਕੋਲੋਂ ਹੀ ਪੂਰੀ ਗੱਲ ਦੀ ਦਰੁਸਤੀ ਕਰ ਲਈਏ।
ਏਵ ਵਾਰਤਾਲਾਪ ਕਰਨ ਤੇ ਬੋਲੇ ਸਤਿਗੁਰ ਧੀਰ ਜਵੰਤੇ।
ਤਾਂ ਵਾਰਤਾਲਾਪ ਹੋ ਰਹੀ ਸੀ, ਗੱਲਾਂ ਬਾਤਾਂ ਹੋ ਰਹੀਆਂ ਸਨ, ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਜੋ ਬੜੇ ਮਹਾਨ ਧੀਰ ਜੀ ਨੇ, ਜਾਣੀ ਜਾਣ ਸਾਹਿਬ ਇਹ ਵੀ ਜਾਣਦੇ ਨੇ ਕਿ ਬਾਦਸ਼ਾਹ ਦੀ ਕਚਹਿਰੀ ਚ ਕੀ ਗੱਲ ਹੋਈ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਫਿਰ ਵੀ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਧੀਰਜਵੰਤ ਹਨ।
ਜਿਮ ਪਾਰਾ ਪਰਮੇਸ਼ਵਰ ਕੇਰਾ ਹੋਏ ਅਵਸ਼ ਫਿਰੇ ਨੈ ਫੇਰਾ।
ਮਹਾਰਾਜ ਜੀ ਬੋਲੇ, ਕਹਿਣ ਲੱਗੇ, ਭਾਈ ਗੁਰਬਖਸ਼ ਜੀ, ਜੋ ਪਰਮੇਸ਼ਰ ਦਾ ਭਾਣਾ ਹੈ ਨਾ, ਉਹ ਅਵਸ਼ ਹੋ ਕੇ ਰਹਿਣਾ ਜੋ ਉਹਦਾ ਭਾਣਾ ਹੈ। ਪਰਮੇਸ਼ਰ ਦੇ ਭਾਣੇ ਨੂੰ ਕੋਈ ਨੀ ਮੇਟ ਸਕਦਾ, परमेश्वर दा जो पाणा है वो ता अवश्य हो के रहना है वो किसे दे फेरिया नहीं फिरदा
किसकी सियाणप चलै नाए
परमेश्वर दे पाणे अगे किसे दी सियाणप भी नहीं चलदी भावे कोई बड़ा सियाणा होवे पर जो परमात्मा नूं पाउंदा उहदे हुक्म अगे उहदे पाणे अगे किसे दी कोई सियाणप नहीं चलदी
पचै सियाने बुद्ध बल माए
बड़े बड़े सियाने ते बुद्धिमान लोक भी हार जांदे ने जदों परमात्मा दा हुक्म वरतदा उहदा पाणा वरतदा ना उहदे पाणे अगे बड़े बड़े सियाणियां दी सियाणप हार जांदी है उहदे पाणे अगे बड़े बड़े बुद्धिमान लोकां दी बुद्धि भी हार जांदी है
अंगीकार सबन को सोए
परमात्मा दा पाणा सारियां नूं अंगीकार करना पैंदा गुरु हरकृष्ण साहब जी बचन कह रहे ने कहिंदे वी परमेश्वर दा जो पाणा है ਉਹ ਹਰ ਇੱਕ ਨੂੰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿੰਨੇ ਜੀਵ ਨੇ ਜਿੰਨੇ ਸੰਸਾਰ ਦੀ ਪ੍ਰਕਿਰਿਆ ਨਜ਼ਰ ਆ ਰਹੀ ਹੈ ਆਪ ਜੀ ਨੂੰ ਇਹ ਸਾਰੀ ਪ੍ਰਕਿਰਤੀ ਪਰਮਾਤਮਾ ਦੇ ਭਾਣੇ 'ਚ ਚੱਲ ਰਹੀ ਹੈ ਔਰ ਇਹਨਾਂ ਸਾਰਿਆਂ ਨੂੰ ਪਰਮੇਸ਼ਰ ਦਾ ਭਾਣਾ ਅੰਗੀਕਾਰ ਕਰਨਾ ਪੈਂਦਾ ਹੈ
ਜਿਮ ਰਜ਼ਾ ਈਸ਼ਵਰ ਕੀ ਹੋਵੇ
ਈਸ਼ਵਰ ਦੀ ਜਿਵੇਂ ਰਜ਼ਾ ਹੈ ਅਕਾਲ ਪੁਰਖ ਦੀ ਪਰਮੇਸ਼ਰ ਦੀ ਜਿਵੇਂ ਰਜ਼ਾ ਹੈ
ਸਹਿਜ ਸੁਭਾਏ ਹੋਏ ਸੋ ਹੋਏ
ਪਰਮੇਸ਼ਰ ਦੀ ਈਸ਼ਵਰ ਦੀ ਰਜ਼ਾ ਨਾਲ ਸਭ ਕੁਝ ਹੋਣਾ ਸਹਿਜ ਸੁਭਾਏ ਉਹੀ ਕੁਝ ਹੋਇਆ ਤੇ ਅੱਗੇ ਵੀ ਉਹੀ ਕੁਝ ਹੋਣਾ ਜੋ ਈਸ਼ਵਰ ਅਕਾਲ ਪੁਰਖ ਪਰਮੇਸ਼ਰ ਦੀ ਰਜ਼ਾ ਹੈ
ਹਰ ਖੈ ਹੀਰ ਭਗਤ ਜਨ ਜੋਏ
ਪਰ ਹਾਂ ਜਿਹੜੇ ਉਹਦੇ ਭਗਤ ਨੇ ਨਾ ਉਹ ਪਰਮਾਤਮਾ ਦੀ ਰਜ਼ਾ ਨੂੰ ਵੇਖ ਕੇ ਖੁਸ਼ ਹੁੰਦੇ ਨੇ ਉਹ ਕਹਿੰਦੇ ਹੁਕਮ ਵਿੱਚ ਸਾਰਾ ਵਰਤਾਰਾ ਵਰਤ ਰਿਹਾ ਉਹ ਕਹਿੰਦੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਜੋ ਕੁਝ ਵੀ ਹੋ ਰਿਹਾ ਪਰਮੇਸ਼ਰ ਦੇ ਹੁਕਮ ਚ ਹੋ ਰਿਹਾ ਸਿੱਖੀ ਵੀ ਇਹੀ ਕਹਿੰਦੀ ਹੈ ਸਿੱਖੀ ਦੀ ਪਰਿਭਾਸ਼ਾ ਵੀ ਇਹ ਹੈ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਪਰਮਾਤਮਾ ਦੀ ਰਜ਼ਾ ਵਿੱਚ ਚੱਲਣਾ ਉਹਦੇ ਹੁਕਮ ਵਿੱਚ ਚੱਲਣਾ ਭਾਣੇ ਵਿੱਚ ਚੱਲਣਾ ਇਹੀ ਭਾਈ ਅਕਾਲ ਪੁਰਖ ਪਰਮੇਸ਼ਰ ਦੀ ਰਜ਼ਾ ਹੈ
ਬੇਮੁਖ ਦੋਸ਼ੀ ਰੂਪੈ ਹਰ ਮੈਂ
ਜਿਹੜੇ ਭਗਤ ਨੇ ਉਹ ਰਜ਼ਾ ਵਿੱਚ ਚੱਲਦੇ ਨੇ ਪਰ ਜਿਹੜੇ ਬੇਮੁਖ ਨੇ ਉਹ ਪਰਮਾਤਮਾ ਵਿੱਚ ਹੀ ਦੋਸ਼ ਆਰੋਪੀ ਜਾਂਦੇ ਨੇ ਉਹ ਅਕਾਲ ਪੁਰਖ ਵਿੱਚ ਹੀ ਦੋਸ਼ ਆਰੋਪੀ ਜਾਂਦੇ ਕਹਿੰਦੇ ਰੱਬ ਨੇ ਸਹੀ ਨਹੀਂ ਕੀਤਾ ਪਰਮੇਸ਼ਰ ਨੇ ਆਹ ਕੰਮ ਚੰਗਾ ਨਹੀਂ ਕੀਤਾ ਏਦਾਂ ਉਹ ਗੱਲਾਂ ਕਰਦੇ ਹੋਏ ਪਰਮੇਸ਼ਰ ਵਿੱਚ ਹੀ ਦੋਸ਼ ਆਰੋਪੀ ਜਾਂਦੇ ਨੇ ਜਿਹੜੇ ਬੇਮੁਖ ਲੋਕ ਨੇ
ਲਖੈ ਆਪ ਕੋ ਆਛੋ ਉਰ ਮੈਂ
ਉਹ ਆਪਣੇ ਆਪ ਨੂੰ ਸਿਆਣਾ ਸਮਝਦੇ ਕਹਿੰਦੇ ਸਾਡੇ ਵਰਗਾ ਕੋਈ ਹੈ ਹੀ ਨਹੀਂ ਉਹ ਆਪਣੇ ਆਪ ਨੂੰ ਬੜਾ ਸਿਆਣਾ ਸਮਝਦੇ ਨੇ ਸਿਆਣਾ ਜਾਣਦੇ ਨੇ
ਜੋ ਪਰ ਲੋਕ ਸੁਧਾਰੋ ਚਾਹਤ ਭਾਣੇ ਮਾਨ ਪਰਬਲ ਮਹਤ
ਮਹਾਰਾਜ ਜੀ ਕਹਿੰਦੇ ਜਿਹੜੇ ਲੋਕ ਆਪਣਾ ਪਰਲੋਕ ਸੁਧਾਰਨਾ ਚਾਹੁੰਦੇ ਨੇ ਉਹ ਪਰਮਾਤਮਾ ਦੇ ਭਾਣੇ ਨੂੰ ਸਤ ਕਰਕੇ ਮੰਨਦੇ ਹਨ ਪਰਮੇਸ਼ਰ ਦੇ ਭਾਣੇ ਨੂੰ ਪ੍ਰਸੰਨ ਹੋ ਕੇ ਮੰਨਦੇ ਨੇ ਔਰ ਪ੍ਰਸੰਨ ਚਿੱਤ ਹੋ ਕੇ ਪਰਮਾਤਮਾ ਦੇ ਭਾਣੇ ਚ ਚੱਲਦੇ ਨੇ ਜਿਹੜੇ ਆਪਣਾ ਪਰਲੋਕ ਸਵਾਰਨਾ ਚਾਹੁੰਦੇ ਹਨ
ਸਤਨਾਮ ਕੋ ਸਿਮਰੈ ਸਦਾ
ਸਦਾ ਸੱਚੇ ਨਾਮ ਦਾ ਸਿਮਰਨ ਕਰਦੇ ਨੇ ਸੱਚੇ ਨਾਮ ਦਾ ਜਾਪ ਜਪਦੇ ਹਨ
ਤਨ ਹੰਤਾ ਕੋ ਤਿਆਗੈ ਤਦਾ
ਉਹ ਆਪਣੇ ਅੰਦਰੋਂ ਤਨ ਹੰਗਤਾ ਦਾ ਤਿਆਗ ਕਰ ਦਿੰਦੇ ਨੇ ਸੱਚੇ ਨਾਮ ਦਾ ਸਿਮਰਨ ਕਰਦਿਆਂ ਉਹ ਆਪਣੇ ਸਰੀਰ ਦੀ ਹੰਗਤਾ ਨੂੰ ਤਨ ਹੰਗਤਾ ਨੂੰ ਤਿਆਗ ਦਿੰਦੇ ਨੇ
ਕੇਤਕ ਦਿਨ ਇਸ ਲੋਕ ਮਜਾਰ
ਮਹਾਰਾਜ ਜੀ ਕਹਿੰਦੇ ਕੁਝ ਦਿਨ ਇਸ ਦੁਨੀਆਂ ਚ ਰਹਿਣਾ ਹੈ ਕੁਝ ਦਿਨਾਂ ਦਾ ਇਸ ਦੁਨੀਆਂ ਦੇ ਵਿੱਚ ਨਿਵਾਸ ਹੈ
ਪਹੁੰਚਤ ਹਰ ਪ੍ਰਭੂ ਕੇ ਦੁਆਰ
ਪਰਮਾਤਮਾ ਦਾ ਨਾਮ ਜਪਦੇ ਆਪਣੇ ਦਿਨ ਬਤੀਤ ਕਰਦੇ ਨੇ ਔਰ ਕੁਝ ਦਿਨ ਇਸ ਦੁਨੀਆਂ ਚ ਰਹਿਣ ਤੋਂ ਬਾਅਦ ਪਰਮਾਤਮਾ ਦੇ ਦੁਆਰ ਤੇ ਪਹੁੰਚ ਜਾਂਦੇ ਨੇ ਪਰਮੇਸ਼ਰ ਦੇ ਦੁਆਰ ਤੇ ਪਹੁੰਚ ਜਾਂਦੇ ਹਨ
ਪਰਮੇਸ਼ਰ ਕੋ ਸਦਾ ਸੰਭਾਰਤ
ਸਦਾ ਪਰਮਾਰਥ ਦੀ ਸੰਭਾਲ ਕਰਦੇ ਨੇ ਪਾਰ ਬ੍ਰਹਮ ਪਰਮੇਸ਼ਰ ਦੀ ਸੰਭਾਲ ਕਰਦੇ ਹਨ
ਇਸ ਜਗ ਲਾਗ ਜਨਮ ਜੈ ਹਾਰਤ।
ਇਸ ਜਗਤ ਵਿੱਚ ਲੱਗ ਕੇ ਆਪਣਾ ਜਨਮ ਨਹੀਂ ਹਾਰਦੇ, ਇਸ ਦੁਨੀਆਂ ਨਾਲ ਲੱਗ ਕੇ, ਦੁਨੀਆਂ ਨਾਲ ਜੁੜ ਕੇ ਉਹ ਮਨੁੱਖ ਆਪਣੇ ਜਨਮ ਦੀ ਬਾਜੀ ਨੂੰ ਨਹੀਂ ਹਾਰਦੇ, ਸਗੋਂ ਆਪਣਾ ਜਨਮ ਜਿੱਤ ਲੈਂਦੇ ਹਨ।
ਸਤਿਗੁਰ ਅੰਗ ਸੰਗ ਤਿਸ ਰਹੈ।
ਇਹੋ ਜਿਹੇ ਜਿਹੜੇ ਗੁਰਮੁਖ ਨੇ, ਸਤਿਗੁਰੂ ਸਦਾ ਉਹਨਾਂ ਦੇ ਅੰਗ ਸੰਗ ਰਹਿੰਦਾ, ਗੁਰੂ ਸਦਾ ਉਹਨਾਂ ਦੇ ਅੰਗ ਸੰਗ ਹੋ ਕੇ ਰਹਿੰਦਾ ਹੈ।
ਇਮਸੂ ਭਵ ਸਾਗਰ ਤਟ ਤਰੈ।
ਉਹ ਇਸ ਤਰੀਕੇ ਨਾਲ ਇਸ ਭਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ।
ਚਤਰ ਕਟੀ ਬੀਤੀ ਸੁਭਾਂਤ, ਗੁਰ ਉਪਦੇਸ਼ਨ ਕੀ ਕਹਿ ਬਾਤ।
ਚਾਰ ਕ ਘੜੀਆਂ ਬੀਤ ਗਈਆਂ ਬੈਠਿਆਂ, ਗੁਰੂ ਹਰਿਕ੍ਰਿਸ਼ਨ ਸਾਹਿਬ ਸਾਰੇ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ। ਉਪਦੇਸ਼ ਦਿੰਦਿਆਂ ਦਿੰਦਿਆਂ ਚਾਰ ਕ ਘੜੀਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਬਤੀਤ ਹੋਈਆਂ।
ਇਤਨੇ ਮੈਂ ਜੈ ਸਿੰਘ ਸਵਾਏ।
ਸਤਿਗੁਰੂ ਜੀ ਬੈਠੇ ਸਨ ਕਿ ਇੰਨੇ ਨੂੰ ਰਾਜਾ ਜੈ ਸਿੰਘ ਸਵਾਈ, ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆ ਪਹੁੰਚਿਆ।
ਆਏ ਨਿਕਟ ਨਿਜ ਗ੍ਰੀਵ ਨਿਵਾਏ।
ਜੈ ਸਿੰਘ ਨੇ ਸਤਿਗੁਰਾਂ ਦੇ ਕੋਲ ਆ ਕੇ ਮਹਾਰਾਜ ਜੀ ਨੂੰ ਮੱਥਾ ਟੇਕਿਆ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਨਮਸਕਾਰ ਕੀਤੀ।
ਬੈਠਿਓ ਸਤਿਗੁਰ ਕੇਰ ਸਮੀਪ।
ਸਤਿਗੁਰੂ ਜੀ ਦੇ ਚਰਨਾਂ ਵਿੱਚ ਰਾਜਾ ਜੈ ਸਿੰਘ ਵੀ ਬੈਠ ਗਿਆ। ਜੇਕਰ ਉਹਦਾ ਪਹਿਲਾਂ ਹੋ ਹੀ ਚੁੱਕਾ ਸੀ ਜੈ ਸਿੰਘ ਦਾ, ਕਿ ਬਾਦਸ਼ਾਹ ਦੀ ਕਚਹਿਰੀ ਵਿੱਚ ਕੱਲ ਜੈ ਸਿੰਘ ਹਾਜ਼ਰ ਸੀ ਜਦੋਂ ਰਾਮ ਰਾਏ ਨੇ ਗੱਲਾਂ ਕੀਤੀਆਂ ਨੇ, ਇਸ ਕਰਕੇ ਜੈ ਸਿੰਘ ਵੀ ਇੰਨੇ ਨੂੰ ਆ ਪਹੁੰਚਿਆ, ਸਤਿਗੁਰਾਂ ਦੇ ਚਰਨਾਂ ਵਿੱਚ ਆ ਬੈਠਾ ਹੈ।
ਸਭਨ ਬਿਲੋ ਕਿਉ ਮਹਾ ਮਹੀਪ।
ਸਭ ਨੇ ਵੇਖਿਆ ਕਿ ਰਾਜਾ ਜੈ ਸਿੰਘ ਗੁਰੂ ਸਭਾ ਵਿੱਚ ਆ ਬੈਠਾ। ਜੈ ਸਿੰਘ ਕੋਲੋਂ ਜਾਣਨਾ ਚਾਹੀਦਾ, ਇਹਨੂੰ ਪੁੱਛਣਾ ਚਾਹੀਦਾ ਹੈ ਕਿ ਬਾਦਸ਼ਾਹ ਦੀ ਕਚਹਿਰੀ ਵਿੱਚ ਕੱਲ ਸਤਿਗੁਰਾਂ ਦਾ ਜ਼ਿਕਰ ਚੱਲਿਆ, ਕੀ ਗੱਲਾਂ ਹੋਈਆਂ ਨੇ।
ਤਬ ਗੁਰ ਬਖਸ਼ੀ ਆਪ ਕੋ ਜੋੜ, ਬੋਲਿਓ ਅਵਲੋਕਤ ਨਿਰਿਪ ਔਰ।
ਭਾਈ ਗੁਰਬਖਸ਼ ਜੀ ਲਾਗੇ ਬੈਠੇ ਸੀ ਗੁਰੂ ਘਰ ਦੇ ਮਸੰਦ, ਉਹ ਬੋਲੇ ਹੱਥ ਜੋੜ ਕੇ ਰਾਜੇ ਜੈ ਸਿੰਘ ਨੂੰ ਕਹਿਣ ਲੱਗੇ,
ਪ੍ਰਿਥੀ ਨਾਥ ਜੀ ਸ਼ਾਹ ਸਭ ਸ਼ਾਹ ਸਭਾ ਕੀ ਕਹੋ ਬਾਤ ਸੁਣੀ ਤਾਂ ਕੇ।
ਭਾਈ ਗੁਰਬਖਸ਼ ਜੀ ਬੋਲੇ ਕਹਿਣ ਲੱਗੇ, ਰਾਜਾ ਜੈ ਸਿੰਘ ਕੱਲ ਤੁਸੀਂ ਬਾਦਸ਼ਾਹ ਦੀ ਕਚਹਿਰੀ ਵਿੱਚ ਹਾਜ਼ਰ ਸੀ, ਸੁਣਿਆ ਕੱਲ ਬਾਦਸ਼ਾਹ ਦੀ ਕਚਹਿਰੀ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜ਼ਿਕਰ ਚੱਲਿਆ, ਦੱਸੋ ਉੱਥੇ ਕੱਲ ਕੀ ਬੀਤੀ ਹੈ, ਬਾਦਸ਼ਾਹ ਦੀ ਕਚਹਿਰੀ ਵਿੱਚ ਕੀ ਗੱਲਾਂ ਹੋਈਆਂ ਹਨ, ਸਾਰੀ ਵਾਰਤਾਲਾਪ ਸਤਿਗੁਰਾਂ ਨੂੰ ਸੁਣਾਓ।
ਕਿਮ ਪ੍ਰਸੰਗ ਹੋ ਗੁਰ ਕੇਰਾ।
ਸਤਿਗੁਰਾਂ ਬਾਰੇ ਕਿਵੇਂ ਪ੍ਰਸੰਗ ਚੱਲਿਆ, ਗੁਰੂ ਸਾਹਿਬ ਦਾ ਜ਼ਿਕਰ ਕਿਵੇਂ ਚੱਲਿਆ ਹੈ।
ਰੱਬ ਬੈਠੇ ਹੋ ਗੁਰ ਆਨੰਦ ਬਡੇਰਾ।
ਜਦੋਂ ਬਾਬਾ ਰਾਮ ਰਾਏ ਜੀ ਉੱਥੇ ਆਏ, ਉਹਨਾਂ ਨੇ ਕੀ ਗੱਲਾਂ ਕੀਤੀਆਂ ਨੇ, ਬਾਬਾ ਰਾਮ ਰਾਏ ਜੀ ਨੇ ਕੀ ਬੋਲ ਬੋਲੇ ਹਨ।
ਸਕਲਪੁਰੀ ਮੈਂ ਘਰ ਘਰ ਲਿਓ।
ਸਾਰੇ ਨਗਰ ਵਿੱਚ ਘਰ ਘਰ ਚ ਗੱਲਾਂ ਪਸਰੀਆਂ ਹੋਈਆਂ ਨੇ, ਪਰ ਸਾਨੂੰ ਉਦੋਂ ਤੱਕ ਯਕੀਨ ਨਹੀਂ ਜਦੋਂ ਤੱਕ ਤੁਸੀਂ ਨਹੀਂ ਦੱਸਦੇ। ਘਰ ਘਰ ਦੇ ਵਿੱਚ ਗੱਲਾਂ ਹੋ ਰਹੀਆਂ ਨੇ, ਸਾਰੇ ਦਿੱਲੀ ਸ਼ਹਿਰ ਵਿੱਚ ਗੱਲਾਂ ਹੋ ਰਹੀਆਂ ਨੇ।
ਕਿਨਹੋ ਕਿਮ ਕਿਨਹੋ ਕਿਮ ਲਕਿਓ।
ਕਿਵੇਂ ਦੱਸਦਾ ਕੋਈ, ਕਿਵੇਂ ਦੱਸਦਾ, ਕਿਉਂਕਿ ਲੋਕ ਕਿਹੜਾ ਉੱਥੇ ਸੀ, ਲੋਕ ਵੀ ਸੁਣੀਆਂ ਸੁਣਾਈਆਂ ਹੀ ਗੱਲਾਂ ਕਰ ਰਹੇ ਨੇ, ਇਸ ਕਰਕੇ ਕੋਈ ਕਿਵੇਂ ਕਹਿੰਦਾ ਤੇ ਕੋਈ ਕਿਵੇਂ ਦੱਸਦਾ। ਰਾਜਾ ਜੈ ਸਿੰਘ ਜੀ ਤੁਸੀਂ ਤਾਂ ਹਾਜ਼ਰ ਸੀ ਉਸ ਸਮੇਂ ਬਾਦਸ਼ਾਹ ਦੀ ਕਚਹਿਰੀ ਵਿੱਚ, ਇਸ ਕਰਕੇ ਤੁਹਾਡੇ ਨਾਲੋਂ ਜ਼ਿਆਦਾ ਦਰੁਸਤ ਗੱਲ ਕੋਈ ਨਹੀਂ ਦੱਸ ਸਕਦਾ, ਕੋਈ ਨਹੀਂ ਕਹਿ ਸਕਦਾ।
ਯਥਾ ਯੋਗ ਸੁਣ ਬਾਕ ਤਿਹਾਰੇ।
ਯਥਾ ਯੋਗ ਤੁਹਾਡੀਆਂ ਗੱਲਾਂ ਅਸੀਂ ਜਾਣਨਾ ਚਾਹੁੰਦੇ ਹਾਂ, ਉੱਥੇ ਦਾ ਸਾਰਾ ਪ੍ਰਸੰਗ ਜਾਣਨਾ ਚਾਹੁੰਦੇ ਹਾਂ।
ਤਬ ਹਮ ਨਿਸ਼ਚੇ ਕਰ ਉਰ ਧਾਰੇ।
ਅਸੀਂ ਸੁਣ ਕੇ ਨਿਸ਼ਚਾ ਕਰਾਂਗੇ, ਫਿਰ ਸਾਨੂੰ ਸੁਣ ਕੇ ਨਿਸ਼ਚਾ ਹੋਵੇਗਾ ਕਿ ਇਹੀ ਗੱਲ ਬਾਦਸ਼ਾਹ ਕੋਲ ਹੋਈ ਹੋਵੇਗੀ।
ਸੁਣਿਓ ਸਭਾ ਮੈਂ ਰਾਵਰ ਸਭਾ।
ਤੁਸੀਂ ਬਾਦਸ਼ਾਹ ਦੀ ਕਚਹਿਰੀ ਚ ਸਾਰੀ ਵਾਰਤਾਲਾਪ ਸੁਣੀ ਹੈ, ਉੱਥੇ ਜੋ ਜੋ ਗੱਲਾਂ ਹੋਈਆਂ ਨੇ ਤੁਸੀਂ ਸੁਣੀਆਂ ਹਨ।
ਸਤਿਗੁਰ ਨਿਕਟ ਕੋ ਤਿਮ ਅਵੈ।
ਜਿਵੇਂ ਜਿਵੇਂ ਸੁਣੀਆਂ ਨੇ, ਹੇ ਰਾਜਾ ਕਿਸੇ ਪ੍ਰਕਾਰ ਦੀ ਗੱਲ ਦਾ ਕੋਈ ਲੁਕਾ ਨਹੀਂ ਰੱਖਣਾ, ਜੋ ਜੋ ਸੁਣਿਆ ਜੋ ਜੋ ਉੱਥੇ ਵੇਖਿਆ ਉਹ ਤੂੰ ਸਤਿਗੁਰਾਂ ਦੀ ਸਭਾ ਵਿਚ ਮਹਾਰਾਜ ਜੀ ਦੀ ਹਜ਼ੂਰੀ ਵਿਚ ਸੱਚੋ ਸੱਚ ਦੱਸਣਾ ਕਰ।
ਸੁਣਤ ਰਾਉ ਨੇ ਦੀਰਗ ਸਵਾਸ,
ਭਾਈ ਗੁਰਬਖਸ਼ ਨੇ ਸਵਾਲ ਕੀਤਾ ਰਾਜੇ ਜੈ ਸਿੰਘ ਨੂੰ, ਤੇ ਰਾਜੇ ਜੈ ਸਿੰਘ ਨੇ ਲੰਮਾ ਜਿਹਾ ਹੌਕਾ ਭਰਿਆ। ਪਹਿਲਾਂ ਤਾਂ ਬੜਾ ਦੀਰਗ ਲੰਮਾ ਸਾਹ ਲਿਆ,
ਸਿਰ ਧੁਨ ਕੀਨਸ ਬਾਕ ਪ੍ਰਕਾਸ਼,
ਧੁਨਿਆ ਪਛਤਾਵਾ ਜਿਹਾ ਕਰਦਿਆਂ ਹੋਇਆ ਕਿ ਜਿਵੇਂ ਉਹ ਗੱਲ ਕਹਿਣਾ ਨਹੀਂ ਸੀ ਚਾਹੁੰਦਾ ਰਾਜਾ ਜੈ ਸਿੰਘ, ਪਰ ਸਤਿਗੁਰਾਂ ਦੇ ਦਰਬਾਰ ਚ ਪੁੱਛੀ ਗਈ ਹੈ ਇਸ ਕਰਕੇ ਦੱਸਣ ਲੱਗਾ। ਸਿਰ ਧੁਨ ਕੇ ਸਿਰ ਹਿਲਾ ਕੇ ਰਾਜਾ ਜੈ ਸਿੰਘ ਬੋਲਿਆ,
ਕਹੋ ਕਹਾਂ ਕੁਛ ਕਹੀ ਨਾ ਜਾਏ।
ਲੱਗਾ ਮਹਾਰਾਜ ਜੀ ਕੀ ਕਵਾਂ, ਮੇਰੇ ਕੋਲੋਂ ਤਾਂ ਉਹ ਗੱਲਾਂ ਕਹਿ ਨਹੀਂ ਹੁੰਦੀਆਂ ਜਿਹੜੀਆਂ ਕੱਲ ਬਾਦਸ਼ਾਹ ਦੀ ਕਚਹਿਰੀ ਚ ਹੋਈਆਂ, ਬਾਬਾ ਰਾਮ ਰਾਏ ਵੱਲੋਂ ਕੀਤੀਆਂ ਗਈਆਂ। ਮਹਾਰਾਜ ਮੇਰੇ ਕੋਲੋਂ ਗੱਲਾਂ ਕਹਿ ਨਹੀਂ ਹੁੰਦੀਆਂ, ਮੈਂ ਕਿਵੇਂ ਕਹਾਂ।
ਨਾਹਕ ਦੁਆਸ਼ ਵਿਸ਼ੇਸ਼ ਉਪਾਏ,
ਨਾਹਕ ਹੀ ਬਿਨਾਂ ਕਾਰਨ ਤੋਂ ਹੀ ਬਾਬੇ ਰਾਮ ਰਾਏ ਨੇ ਇੰਨੀ ਦੁਆਸ਼ ਪਾਲੀ ਆਪਣੇ ਹਿਰਦੇ ਚ, ਇੰਨੀ ਜ਼ਿਆਦਾ ਦੁਆਸ਼ ਤੇ ਈਰਖਾ ਆਪਣੇ ਹਿਰਦੇ ਚ ਰੱਖੀ ਹੈ।
ਮੈਂ ਟਿਗਿਸ਼ਾ ਅਪਰ ਉਮਰਾਵ ਕਰਤ ਸਰਾਹਨ ਇਨੋ ਸੁਭਾਵ।
ਮਹਾਰਾਜ ਜੀ ਮੈਂ ਆ ਬਾਦਸ਼ਾਹ ਦੀ ਕਚਹਿਰੀ ਚ ਬੈਠਾ ਸੀ, ਭਾਈ ਗੁਰਬਖਸ਼ ਜੀ ਤੁਸੀਂ ਪੁੱਛਦੇ ਹੋ ਤਾਂ ਦੱਸ ਰਿਹਾ ਕਿ ਬਾਦਸ਼ਾਹ ਦੀ ਕਚਹਿਰੀ ਵਿਚ ਬੈਠਾ ਸੀ ਤੇ ਸਤਿਗੁਰਾਂ ਦੀ ਗੱਲ ਚੱਲ ਰਹੀ ਸੀ। ਮੈਂ ਇਹਨਾਂ ਦੀ ਉਪਮਾ ਕਰ ਰਿਹਾ ਸੀ, ਮੇਰੇ ਨਾਲ ਕੁਝ ਹੋਰ ਉਮਰਾਵ ਬੈਠੇ ਸੀ, ਉਹ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਵਡਿਆਈ ਕਰ ਰਹੇ ਸਨ।
ਰਾਮ ਰਾਏ ਤੈ ਇਤਨੇ ਮੈਂ ਆਏ, ਸੁਨਤ ਸੁਜਤ ਗੁਰ ਉਰ ਬਿਸਮਾਏ।
ਇੰਨੇ ਨੂੰ ਰਾਮ ਰਾਏ ਜੀ ਸਭਾ ਚ ਆ ਗਏ ਚੱਲ ਕੇ। ਜਦੋਂ ਉਹਨਾਂ ਨੇ ਸਤਿਗੁਰਾਂ ਦਾ ਸੁਜਸ ਸੁਣਿਆ, ਗੁਰੂ ਦੀ ਮਹਿਮਾ ਸੁਣੀ, ਸੁਣ ਕੇ ਹੈਰਾਨ ਹੀ ਹੋ ਗਏ ਕਿ ਜਿਹੜੀ ਕਚਹਿਰੀ ਚ ਮੇਰੀ ਚਰਚਾ ਹੁੰਦੀ ਸੀ, ਮੇਰਾ ਸੁਜਸ ਹੁੰਦਾ ਸੀ, ਉੱਥੇ ਮੇਰੇ ਸ਼ਰੀਕ ਦਾ ਸੁਜਸ ਹੋ ਰਿਹਾ। ਇਹ ਸੁਣ ਕੇ ਰਾਮ ਰਾਏ ਹੈਰਾਨ ਹੋ ਗਿਆ।
ਪੂਰਬ ਚੈਤ ਹੀਨਤਾ ਕਰੇ, ਭਈ ਵਡਾਈ ਜਾਏ ਨਾ ਜਰੇ।
ਪਹਿਲਾਂ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਹੀਣਤਾਈ ਕਰਨਾ ਚਾਹੁੰਦਾ ਸੀ। ਜਦੋਂ ਸਤਿਗੁਰਾਂ ਦੀ ਉੱਥੇ ਵਡਿਆਈ ਹੁੰਦੀ ਸੁਣੀ ਉਹਨੇ, ਉਹਦੇ ਕੋਲੋਂ ਸੁਣ ਕੇ ਜਰੀ ਨਹੀਂ ਗਈ।
ਚੈਤ ਨਸ਼ਾ ਇਹਨੇ ਬੁਲਵਾਏ, ਬਾਰ ਬਾਰ ਕਹਿਤਾ ਹੈ ਅਨਾਏ।
ਇਹ ਭਾਈ ਗੁਰਬਖਸ਼ ਜੀ, ਬਾਦਸ਼ਾਹ ਔਰੰਗਜ਼ੇਬ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਉਣਾ ਹੀ ਨਹੀਂ ਸੀ ਚਾਹੁੰਦਾ, ਇਹ ਤਾਂ ਰਾਮ ਰਾਏ ਨੇ ਬਾਰ ਬਾਰ ਕਹਿ ਕਹਿ ਕੇ ਬਾਦਸ਼ਾਹ ਦੇ ਕੰਨ ਭਰ ਭਰ ਕੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦਿੱਲੀ ਬੁਲਾਉਣ ਲਈ ਪ੍ਰੇਰਿਆ।
ਆਵਤ ਪੁਨੈ ਦੁਆਸ਼ ਕੋ ਠਾਨਾ।
ਜੇ ਹੁਣ ਸਤਿਗੁਰੂ ਜੀ ਆ ਗਏ ਨੇ ਤੇ ਹੁਣ ਉਹਨਾਂ ਨਾਲ ਦੁਆਸ਼ ਕਰਦਾ, ਹੁਣ ਸਤਿਗੁਰਾਂ ਦੇ ਨਾਲ ਈਰਖਾ ਕਰਦਾ।
ਮੈਟ ਸਭਾ ਮੈਂ ਬਾਕ ਬਖਾਨਾ,
ਬਾਦਸ਼ਾਹ ਦੀ ਸਭਾ ਵਿਚ ਬੈਠ ਕੇ ਬੋਲਦਾ, ਕਹਿਣ ਲੱਗਾ ਏਦਾਂ ਦੀ ਗੱਲ ਕਹੀ ਜਿਹੜੀ ਰਾਮ ਰਾਏ ਨੂੰ ਕਹਿਣੀ ਨਹੀਂ ਸੀ ਚਾਹੀਦੀ, ਕੱਲ ਉਹਨੇ ਬਾਦਸ਼ਾਹ ਦੀ ਕਚਹਿਰੀ ਵਿਚ ਬੈਠਿਆਂ ਇਹ ਗੱਲ ਕਹੀ ਹੈ।
ਖਾਜ ਸੀਤਲਾ ਕੋ ਸਿਸ ਹੈ,
ਉਹ ਤਾਂ ਬੱਚਾ ਹੈ ਤੇ ਬੱਚੇ ਜਿਹੜੇ ਹੁੰਦੇ ਨੇ ਸੀਤਲਾ ਦੇ ਖਾਜੇ ਹੁੰਦੇ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੱਚਾ ਦੱਸਦਾ ਤੇ ਕਹਿੰਦਾ ਬੱਚੇ ਸ਼ੀਤਲਾ ਦੇ ਖਾਜੇ ਹੁੰਦੇ ਨੇ।
ਗੁਰਤਾ ਕਹਾ ਕਰੇ ਮ੍ਰਿਤੂ ਲਏ,
ਕਹਿੰਦਾ ਸ਼ੀਤਲਾ ਉਹਨਾਂ ਨੂੰ ਹੋ ਜਾਣੀ, ਉਹਨਾਂ ਨੂੰ ਗੁਰਤਾ ਕਿੱਥੇ ਸੋਭਣੀ ਹੈ, ਗੁਰਿਆਈ ਉਹਨਾਂ ਨੇ ਕਿੱਥੇ ਕਰਨੀ ਆ, ਉਹ ਗੁਰੂ ਬਾਣੀ ਨਹੀਂ ਸਕਣਗੇ।
ਇਤਿਆਦਕ ਬੈਠਿਓ ਦੁੱਖ ਪਾਏ, ਇਨਕੀ ਮਹਿਮਾ ਜਰੀ ਨਾ ਜਾਏ।
ਇਤਿਆਦਕ ਦੁੱਖ ਪਾ ਕੇ ਉਹਨੇ ਇਹੋ ਜਿਹੇ ਬੋਲ ਬੋਲੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਕਿ ਮਹਾਰਾਜ ਜੀ ਦੀ ਵਡਿਆਈ ਉਹਦੇ ਕੋਲੋਂ ਜਰੀ ਨਹੀਂ ਗਈ, ਰਾਮ ਰਾਏ ਕੋਲੋਂ ਸਤਿਗੁਰਾਂ ਦੀ ਉਪਮਾ ਸੁਣ ਕੇ ਜਰੀ ਨਹੀਂ ਗਈ।
ਸ੍ਰੀ ਹਰਿਕ੍ਰਿਸ਼ਨ ਅਛੋਭ ਬਖਾਨਾ।
ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਜਦੋਂ ਇਹ ਗੱਲ ਸੁਣੀ ਵੀ ਰਾਮ ਰਾਏ ਨੇ ਸਾਨੂੰ ਆਹ ਸ਼ਬਦ ਕਹੇ ਨੇ ਕਿ ਅਸੀਂ ਸ਼ੀਤਲਾ ਦੇ ਖਾਜੇ ਹਾਂ, ਇਹ ਬੋਲ ਬੋਲੇ ਨੇ ਤੇ ਸਤਿਗੁਰਾਂ ਦੇ ਹਿਰਦੇ ਚ ਕੋਈ ਛੋਭ ਨਹੀਂ, ਮਹਾਰਾਜ ਜੀ ਉਸੇ ਤਰ੍ਹਾਂ ਆਨੰਦ ਵਿਚ ਸਹਿਣਸ਼ੀਲਤਾ ਸੁਭਾਅ ਨਾਲ ਬੈਠੇ ਨੇ, ਅਜਰ ਨੂੰ ਜਰਨ ਦੀ ਅਵਸਥਾ ਹੈ ਸਤਿਗੁਰਾਂ ਦੇ ਅੰਦਰ। ਮਹਾਰਾਜ ਸੱਚੀ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ,
ਸ਼੍ਰੀ ਹਰਿਕ੍ਰਿਸ਼ਨ ਅਛੋਭ ਬਖਾਨਾ, ਜੋ ਨਾ ਕਹਿ ਤਾਂ ਕੁਛ ਨਾ ਜਾਣੈ।
ਮਹਾਰਾਜ ਸੱਚੀ ਪਾਤਸ਼ਾਹ ਜੀ ਬੋਲੇ, ਅਛੋਭ ਬੋਲੇ, ਕੋਈ ਗੁੱਸੇ ਵਿਚ ਨਹੀਂ ਕਿਹਾ ਸਤਿਗੁਰਾਂ ਨੇ ਬਚਨ, महाराज जी कहंदे जे असी कुछ ना ना हुण जवाब दिता राम राय नूं ते लोकां ने समझना भी गुरु हर कृष्ण साहब बच्चे सी, गुरु हर राय साहब एवें ही बच्चे जिन्हों गुरता गद्दी दे गए ने जिन्हां नूं कुछ आउंदा ही नहीं। लोकां ने यह गल्लां करनियां, गुरु हर राय साहब की किरत दे उत्ते लोक किंतु करनगे। जे हुण असी कुछ ना बोले ना कुछ कहा ते लोक जानणगे ते तां बच्चा जिहा सी इहनूं तां कुछ आउंदा ही नहीं, ऐदां लोक गल्लां करनगे।
या ते हम भी तिम को कह अपन कैन को जिम फल ले।
इस करके हुण सानू भी जवाब देना पएगा राम राय दी इस कही हुई गल दा पलटवां जवाब सानू देना पएगा ता जो राम राय नू अपनी कही हुई गल दा फल मिले। जो ने कहा ओनू अपने कहे हुए दा फल प्राप्त होवे, इस करके सानू भी बोलना पवेगा कहना पवेगा।
तुरकेश्वर सो हमने मिला।
महाराज जी कहंदे तुरकेश्वर बादशाह औरंगजेब नू असी नहीं मिलना।
क्यों? मच्छर ज्वाला सो जले।
महाराज जी कहंदे असी तां बादशाह नू मिलना नहीं, पर पता नहीं बाबा राम राय जी क्यों ईरखा दी ज्वाला मुखी विच सड़ रहे ने, क्यों मत्सर ते ईरखा दी अग दे विच जल रहे ने।
यां ते जब लो जीवत रहे तन मन ते जलनो बोले।
महाराज जी ने भी भविखत बचन ही कीते ने, जेड़े राम राय ने कहे मजबूरी बस गुरु साहब नू कहना पै रहा कि कल नू दुनिया ना ये कहे के गुरु हरकृष्ण साहब जी दे अंदर कला नहीं सी। इस करके महाराज जी बोले कहंदे ईरखा दी अग च सड़दा ना राम राय, इस करके तन करके ते मन करके राम राय सड़दा ही रहेगा। महाराज जी कहंदे तन करके ते मन करके जलदा ही रहेगा, सड़दा ही रहेगा।
चित चाहत संतत बो मेरे पूजा जगत में फले बडेरे।
राम राय चाहुंदा है कि मेरी संतान होवे, मेरे बच्चे होण, मेरा परिवार बड़ा बड़ा होवे, मेरी संतान इन्नी वड्डी होवे कि सारे जगत विच पूजी जावे। राम राय यह गल चाहुंदा है।
हारे करते ब्याह उपाए तो पुत्र को किमु ना पाए।
वचन करदे आ राम राय ब्याह करा करा के हार जाएगा पर इहदे घर पुत्र नहीं होवेगा। महाराज जी कहंदे इहदे संतान नहीं होवेगी, संतान तो बिना ही जाना पएगा इहनू। बाबे राम राय ने कई ब्याह कराए पर घर च संतान नहीं होई। सारी जिंदगी जिन्नी देर जूंदे रहे तन करके अग लगी रहिंदी सी शरीर नूं भी ते मन नूं भी। यह भी बचन सी गुरु हरकृष्ण साहब दा। दूजा वचन कीता कहंदे व्याह करा के हार जाएगा पर एदे घर संतान नहीं होवेगी।
रह अपुत्र बिसूरत जीव
है। पुत्र तो बिना झूरदा ही जीवेगा, सारी जिंदगी झूरदा रहेगा, पुत्र नहीं होवेगा।
सुख संतन को कबू ना थीवे।
अपनी संतान दा सुख नहीं पा सकेगा, संतान दा सुख इनू नहीं मिलेगा।
अवगत मृत्यु हुए है ऐसे।
तीजा वचन कीता अवगत होके मरेगा। अवगत यानी कि जूंदा साड़िया गया राम राय। अगे कथा आवेगी जदों देहरादून आए ना राम राय जी, ते देहरादून इन्हां दे जिहड़े मसंद सी इह दसम द्वार च सवास चढ़ा के बैठे सी, ते मसंदा ने चुक के जूंदे नूं साड़ दिता। कहिंदे जी मर गया। घर वाली इहदे पंजाब कौर सी उह रोंदी रही बई इह तां सवास चढ़ाए होए ने। कहिंदे तैनूं की पता। उन्हां ने जाण बुझ के जूंदियां नूं ही साड़ दिता सी राम राय नूं। गुरु हरकृष्ण साहब ने तीजा वचन कीता कहिंदे राम राय अवगत होके मरेगा।
जिस ते जान सके ने कैसे।
पता ही ना लगेगा इनू के एदे शरीर नू लोक फूक देंगे, साड़ देंगे, इनू पता ही नहीं लगेगा।
अवरन की ए मृत्यु बतावे निज मृत्यु बिखे ज्ञान न पावे।
महाराज जी कहंदे दूजियां दी मौत दसदा, दूजियां बारे दसदा भी एदा मरणगे शीतला नाल मरणगे जां चेचक नाल मरणगे। दूजियां बारे तां दसदा, अपनी मौत दा इहनूं ज्ञान नहीं। ਕਿਹਨੇ ਆਪ ਕਿਵੇਂ ਮਰਨਾ, ਇਹਦੀ ਆਪਣੀ ਮੌਤ ਕਿਵੇਂ ਹੋਣੀ ਹੈ।
ਤੀਨੋ ਸਰਾਪ ਹਮਾਰੇ ਸਹਿ,
ਕਹਿੰਦੇ ਸਾਡੇ ਤਿੰਨੇ ਸਰਾਪ ਇਹਨੂੰ ਸਹਿਣੇ ਪੈਣਗੇ। ਇੱਕ ਤਾਂ ਤਨ ਮਨ ਕਰਕੇ ਸੜਦਾ ਰਹੇਗਾ, ਦੂਜਾ ਸੰਤਾਨ ਦਾ ਸੁੱਖ ਨਹੀਂ ਹੋਵੇਗਾ, ਤੀਜਾ ਅਵਗਤ ਹੋ ਕੇ ਮਰੇਗਾ। ਇਹ ਤਿੰਨੇ ਸਰਾਪ ਇਹਨੂੰ ਸਾਡੇ ਸਹਿਣੇ ਪੈਣਗੇ।
ਮਿਟੈ ਨਾ ਕਿਮੂ ਯਤਨ ਕਰ ਰਹਾ,
ਜਿੰਨੇ ਮਰਜ਼ੀ ਯਤਨ ਕਰ ਲਵੇ ਸਾਡੇ ਇਹਨਾਂ ਸਰਾਪਾਂ ਨੂੰ ਮੇਟ ਨਹੀਂ ਸਕੇਗਾ, ਸਾਡੇ ਇਹ ਤਿੰਨੇ ਸਰਾਪ ਨਹੀਂ ਮਿਟਣਗੇ।
ਹਮਰੇ ਜੀਵਨ ਮਰਨ ਸਮਾਨ,
ਮਹਾਰਾਜ ਜੀ ਕਹਿੰਦੇ ਸਾਡੇ ਵਾਸਤੇ ਤਾਂ ਮਰਨਾ ਤੇ ਜੀਵਨਾ ਇੱਕ ਸਮਾਨ ਹੈ। ਅੱਜ ਨਹੀਂ ਕੱਲ ਸਰੀਰ ਤਾਂ ਤਿਆਗਣਾ ਹੀ ਹੈ। ਵੇਖੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਅਵਸਥਾ ਕਿਵੇਂ ਟਿਕਾ ਵਿੱਚ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ, ਹੁਣ ਇੱਥੇ ਸਪਸ਼ਟ ਹੋ ਗਈ ਹੈ ਗੱਲ ਕਿ ਰਾਮ ਰਾਏ ਨਾਲ ਜੋ ਹੋਣਾ ਉਹ ਮਹਾਰਾਜ ਜੀ ਨੇ ਦੱਸ ਦਿੱਤਾ। ਆਉਣ ਵਾਲੇ ਸਮੇਂ ਚ ਕੋਈ ਸਰਾਪ ਨਹੀਂ ਕਹਿ ਸਕਦੇ, ਪਰ ਮਹਾਰਾਜ ਜੀ ਦੇ ਜੋ ਰਾਮ ਰਾਏ ਨੇ ਸਤਿਗੁਰਾਂ ਨੂੰ ਕਿਹਾ, ਮਹਾਰਾਜ ਜੀ ਨੂੰ ਕੋਈ ਆਵੇਸ਼ ਨਹੀਂ ਆਇਆ ਅੱਗੋਂ। ਕਹਿੰਦੇ ਸਾਡੇ ਵਾਸਤੇ ਜੰਮਣਾ ਤੇ ਮਰਨਾ ਇੱਕ ਸਮਾਨ ਹੈ।
ਤਨ ਇਹ ਨਾਸ਼ਵੰਤ ਪਹਿਚਾਨ,
ਸਾਡਾ ਇਹ ਸਰੀਰ ਭਾਵੇਂ ਕੋਈ ਵੀ ਸਰੀਰ ਹੈ, ਇਹ ਸਰੀਰ ਤਾਂ ਸਦਾ ਨਾਸ਼ਵੰਤ ਹਨ।
ਜੋ ਜਨਮੈ ਸੋ ਨਿਸ਼ਚੈ ਮਰਹਿ, ਮੂਰਖ ਜੀਨ ਆਤ ਕੋ ਕਰੈ।
ਜਿਹੜਾ ਜਨਮਦਾ ਉਹਨੇ ਨਿਸ਼ਚੈ ਮਰਨਾ ਹੀ ਮਰਨਾ ਹੈ, ਪਰ ਜਿਹੜਾ ਮੂਰਖ ਤੇ ਨਾ ਸਮਝ ਬੰਦਾ ਉਹ ਜੀਵਨ ਦੀ ਆਸ ਕਰਦਾ, ਉਹ ਕਹਿੰਦਾ ਮੈਂ ਹੋਰ ਜੀ ਲਵਾਂ, ਦੋ ਘੜੀਆਂ ਹੋਰ ਜੀ ਲਵਾਂ। ਕਹਿੰਦੇ ਮੂਰਖ ਬੰਦਾ ਜੀਵਨ ਦੀ ਆਸ ਕਰਦਾ ਹੈ।
ਹਮ ਸੁਨ ਸਰਾਪ ਛਿਮਾ ਕੋ ਕਰਤੇ,
ਮਹਾਰਾਜ ਜੀ ਕਹਿੰਦੇ ਜੇ ਰਾਮ ਰਾਏ ਦਾ ਦਿੱਤਾ ਸਰਾਪ ਸੁਣ ਕੇ ਅਸੀਂ ਉਹਨੂੰ ਮਾਫ ਕਰ ਦਿੰਦੇ, ਅਸੀਂ ਉਹਨੂੰ ਅੱਗੋਂ ਕੋਈ ਬਚਨ ਨਾ ਕਰਦੇ, ਰਾਮ ਰਾਏ ਨੂੰ ਮਾਫ ਕਰ ਦਿੰਦੇ।
ਲੱਖ ਕਰ ਸਿੱਖ ਨਾ ਸ਼ਰਧਾ ਧਰਤੇ,
ਵੇਖ ਕੇ ਸਿੱਖਾਂ ਦੇ ਮਨਾਂ ਚ ਸ਼ਰਧਾ ਨਹੀਂ ਸੀ ਬੱਝਣੀ, ਸਾਡੇ ਪ੍ਰਤੀ ਲੋਕਾਂ ਦੇ ਮਨਾਂ ਵਿੱਚ ਸ਼ਰਧਾ ਨਹੀਂ ਸੀ ਆਉਣੀ।
ਬਿਨ ਇਨ ਮੈਂ ਸਮਰਤ ਜੋ ਨੈ ਐਸੇ,
ਲੋਕ ਸਾਡੇ ਤੇ ਸ਼ੰਕਾ ਕਰਦੇ, ਉਹਨਾਂ ਨੇ ਲੋਕਾਂ ਨੇ ਗੱਲਾਂ ਕਰਨੀਆਂ ਸੀ ਵੀ ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਵਿੱਚ ਸਮਰੱਥਾ ਹੀ ਕੋਈ ਨਹੀਂ, ਇਹਨਾਂ ਅੰਦਰ ਤਾਕਤ ਹੀ ਕੋਈ ਨਹੀਂ,
ਭਲੇ ਕਰੈ ਪਰਲੋਕ ਸੋ ਕੈਸੇ,
ਸਾਡਾ ਪਰਲੋਕ ਕਿਵੇਂ ਸਵਾਰਨਗੇ। ਫਿਰ ਲੋਕਾਂ ਨੇ ਸਾਡੇ ਤੇ ਸ਼ੰਕਾ ਕਰਨੀ ਸੀ, ਜੇ ਅਸੀਂ ਰਾਮ ਰਾਏ ਦਾ ਸਰਾਪ ਸੁਣ ਕੇ ਉਹਨੂੰ ਜਵਾਬ ਨਾ ਦਿੰਦੇ, ਉਹਨੂੰ ਛਿਮਾ ਕਰ ਦਿੰਦੇ, ਤੇ ਮਹਾਰਾਜ ਜੀ ਕਹਿੰਦੇ ਲੋਕਾਂ ਦੇ ਮਨਾਂ ਚ ਅਸ਼ਰਧਾ ਆ ਜਾਣੀ ਸੀ ਸਾਡੇ ਪ੍ਰਤੀ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਸਿੱਖਾਂ ਦੀ ਸ਼ਰਧਾ ਸਾਡੇ ਤੋਂ ਟੁੱਟ ਜਾਵੇ।
ਵਿਚਾਰ ਹਮੇ ਆਪਣਾ ਪ੍ਰਭਾਵ,
ਇਸ ਤਰ੍ਹਾਂ ਦੀ ਵਿਚਾਰ ਕਰਕੇ ਅਸੀਂ ਆਪਣਾ ਪ੍ਰਭਾਵ ਦੱਸਣ ਵਾਸਤੇ ਦੁਨੀਆਂ ਦੇ ਲੋਕਾਂ ਨੂੰ ਕਿ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਦਾ ਪ੍ਰਭਾਵ ਕਿੰਨਾ ਹੈ।
ਕਹਿ ਕਰ ਕੀਨਸ ਕੁਛ ਦਿਖਾਵ,
ਇਸ ਕਰਕੇ ਅਸੀਂ ਇਹ ਬਚਨ ਕਹਿ ਕੇ ਆਪਣਾ ਕੁਝ ਕੁ ਪ੍ਰਭਾਵ ਦੁਨੀਆਂ ਦੇ ਲੋਕਾਂ ਨੂੰ ਵਿਖਾਇਆ ਕਿ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਰਹੇ ਕਿ ਗੁਰੂ ਹਰਿ ਰਾਏ ਸਾਹਿਬ ਨੇ ਜਿਨ੍ਹਾਂ ਨੂੰ ਗੁਰਤਾ ਗੱਦੀ ਦਿੱਤੀ ਹੈ ਉਹ ਊਣੇ ਨਹੀਂ ਸੀ, ਉਹ ਵੀ ਪੂਰੇ ਸਨ। ਇਸ ਕਰਕੇ ਅਸੀਂ ਆਪਣੇ ਕਹੇ ਹੋਏ ਬਚਨਾਂ ਦਾ ਇਹ ਪ੍ਰਭਾਵ ਉਜਾਗਰ ਕੀਤਾ ਹੈ।
ਦੋ ਸੁਭਾਵ ਨਿਜ ਭਰਾਤਾ ਕੇਰਾ,
ਫਿਰ ਵੀ ਸਾਡੇ ਭਰਾ ਦਾ ਜਿਹੜਾ ਸੁਭਾਅ ਹੈ ਉਹ ਬੜਾ ਦੁਸ਼ ਸੁਭਾਅ ਹੈ, ਔਰ ਜਿਹੜਾ ਸੁਭਾਅ ਕਿਸੇ ਗੁਰਮੁਖ ਦਾ ਨਹੀਂ ਹੋਣਾ ਚਾਹੀਦਾ।
ਹਰ ਤਿਸ ਕੋ ਫਲ ਦੀਐ ਬਡੇਰਾ,
ਰਾਮ ਰਾਏ ਦੀ ਕਰਨੀ ਦਾ ਉਹਨੂੰ ਫਲ ਦਿੱਤਾ ਸੀ। ਗੁਰੂ ਘਰ ਦੇ ਵਿੱਚ ਜਿਹੋ ਜਿਹੀ ਕਿਸੇ ਨੇ ਭਾਵਨਾ ਕਰਨੀ ਉਹਨੂੰ ਉਹੋ ਜਿਹਾ ਫਲ ਮਿਲਣਾ ਚਾਹੀਦਾ। ਰਾਮ ਰਾਏ ਦੀ ਜਿਹੋ ਜਿਹੀ ਭਾਵਨਾ ਉਹਨੂੰ ਉਹੋ ਜਿਹਾ ਫਲ, ਉਹਨੇ ਜਿਹੜਾ ਮਾੜਾ ਕੰਮ ਕੀਤਾ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੂੰ ਇਹ ਸ਼ਬਦ ਕਹੇ ਨੇ ਉਹਦਾ ਫਲ ਰਾਮ ਰਾਏ ਨੂੰ ਤਾਂ ਮਿਲਣਾ ਚਾਹੀਦਾ ਸੀ ਜਿਹਨੇ ਸਤਿਗੁਰਾਂ ਦੀ ਬੇਅਦਬੀ ਦੇ ਵਿੱਚ ਇਹ ਬੋਲ ਬੋਲੇ ਨੇ। ਇਸ ਕਰਕੇ ਅਸੀਂ ਤਾਂ ਰਾਮ ਰਾਏ ਦੀ ਕਰਨੀ ਦਾ ਫਲ ਉਹਨੂੰ ਦਿੱਤਾ ਹੈ।
ਆਪਣੇ ਕਾਰਨ ਹਮਨੇ ਕਹਿਓ,
ਮਹਾਰਾਜ ਜੀ ਕਹਿੰਦੇ ਅਸੀਂ ਆਪਣੇ ਵਾਸਤੇ ਨਹੀਂ ਇਹ ਬੋਲ ਬੋਲੇ ਵੀ ਉਹਨੇ ਸਾਨੂੰ ਮਾੜਾ ਕਿਹਾ ਤੇ ਅਸੀਂ ਤਾਂ ਉਹਨੂੰ ਕਹਿ ਰਹੇ ਹਾਂ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਗੁਰੂ ਨਾਨਕ ਦੀ ਗੱਦੀ ਦੀ ਵਡਿਆਈ ਪ੍ਰਗਟ ਕਰਨ ਲਈ ਇਹ ਬੋਲ ਬੋਲੇ।
ਜਿਓ ਸਰਾਪੇ ਦੁਆ ਬਿਦਲਿਓ,
ਇਹ ਦੋ ਕਾਰਨ ਜਾਣ ਕੇ, ਇੱਕ ਤਾਂ ਗੁਰੂ ਨਾਨਕ ਦੀ ਮਹਿਮਾ ਤੇ ਦੂਜਾ ਰਾਮ ਰਾਏ ਦੀ ਕਰਨੀ ਦਾ ਫਲ ਉਹਨੂੰ ਦੇਣਾ ਸੀ। ਇਸ ਕਰਕੇ ਅਸੀਂ ਇਹ ਦੋਵੇਂ ਕਾਰਨ ਸਮਝ ਕੇ ਇਹ ਸਰਾਪ ਦਿੱਤਾ ਹੈ।
ਸੁਣ ਕਰ ਨਿਪਜੈ ਸਿੰਘ ਸਵਾਈ।
ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਇਹ ਬਚਨ ਕਹੇ। ਰਾਜਾ ਜੈ ਸਿੰਘ ਸਵਾਈ ਬੈਠਾ ਸੀ, ਭਾਈ ਗੁਰਬਖਸ਼ ਜੀ ਬੈਠੇ ਸੀ, ਹੋਰ ਵੀ ਕਈ ਸਿੱਖ ਬੈਠੇ ਸਨ, ਸਾਰਿਆਂ ਨੇ ਸਤਿਗੁਰਾਂ ਦੇ ਬਚਨ ਸੁਣੇ ਨੇ।
ਹਰ ਗੁਰਬਖਸ਼ ਆਦਿ ਸਮਦਾਏ।
ਭਾਈ ਸਾਹਿਬ, ਭਾਈ ਗੁਰਬਖਸ਼ ਜੀ ਆਦਿਕ ਸਾਰੇ ਸੁਣ ਰਹੇ ਨੇ।
ਕਰੈ ਸੁਤ ਤੁਤ ਬੋ ਤੁਮ ਗੰਭੀਰ।
ਉਸਤਤ ਕਰਦੇ ਨੇ, ਕਹਿੰਦੇ ਹੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਤੁਸੀਂ ਬਹੁਤ ਗੈਰ ਗੰਭੀਰ ਸੁਭਾਅ ਦੇ ਧਾਰਨੀ ਹੋ।
ਧੀਰਜਵੰਤ ਮੈਂ ਪ੍ਰਭੋ ਧੀਰ।
ਮਹਾਰਾਜ, ਤੁਸੀਂ ਧੀਰਜਵੰਤਾਂ ਦੇ ਵਿੱਚ ਮਹਾਨ ਧੀਰਜੀ ਹੋ। ਤੁਹਾਡੇ ਜਿਹਾ ਧੀਰਜਵੰਤ ਧੀਰਜਵਾਨ ਕੋਈ ਨਹੀਂ ਹੋ ਸਕਦਾ।
ਲਖੀਅਤ ਜ਼ਾਹਰ ਕਲਾ ਤੁਮਾਰੇ।
ਜੀ, ਤੁਹਾਡੀ ਕਲਾ ਜ਼ਾਹਰ ਸੰਸਾਰ ਦੇ ਵਿੱਚ ਜਾਣੀ ਜਾਂਦੀ ਹੈ, ਜ਼ਾਹਰ ਕਲਾ ਸਾਰੇ ਜਗਤ ਵਿੱਚ ਪ੍ਰਗਟ ਹੈ।
ਗੁਰੂ ਨਾਨਕ ਗਾਦੀ ਅਧਿਕਾਰੇ।
ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਯੋਗ ਅਧਿਕਾਰੀ ਹੋ। ਇਸੇ ਕਰਕੇ ਗੁਰੂ ਹਰਿ ਰਾਏ ਸਾਹਿਬ ਜੀ ਨੇ ਆਪ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ।
ਤੁਮ ਸ਼੍ਰੀ ਗੁਰੂ ਹਰਿ ਰਾਏ ਸਪੂਤ।
ਮਹਾਰਾਜ, ਤੁਸੀਂ ਹੀ ਹੋ, ਗੁਰੂ ਹਰਿ ਰਾਏ ਸਾਹਿਬ ਜੀ ਦੇ ਸਪੂਤ ਹੋ ਤੁਸੀਂ। ਤੁਸੀਂ ਗੁਰੂ ਹਰਿ ਰਾਏ ਸਾਹਿਬ ਜੀ ਦੇ ਸ੍ਰੇਸ਼ਟ ਪੁੱਤਰ ਹੋ।
ਜਾਣਤ ਹੈ ਜਿਨ ਕੀਮਤ ਪੂਤ।
ਜਿਨ੍ਹਾਂ ਦੀ ਕੀਮਤ ਬੜੀ ਪਵਿੱਤਰ ਹੈ, ਆਪ ਜੀ ਦੀ ਵਡਿਆਈ ਬੜੀ ਪਵਿੱਤਰ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਇਹੀ ਸਾਰੇ ਜਗਤ ਵਿੱਚ ਜਾਣਿਆ ਜਾ ਰਿਹਾ।
ਗੋਰਾਵਰ ਕੀ ਸਮਤਾ ਕਰੈ।
ਕੌਣ ਐਸਾ ਜਿਹੜਾ ਤੁਹਾਡੀ ਬਰਾਬਰੀ ਕਰ ਸਕੇ? ਕਿਸੇ ਚ ਇੰਨੀ ਤਾਕਤ ਨਹੀਂ ਮਹਾਰਾਜ ਜਿਹੜਾ ਤੁਹਾਡੀ ਬਰਾਬਰੀ ਕਰ ਸਕੇ। ਜਿਨ੍ਹਾਂ ਨੂੰ ਖੁਦ ਗੁਰੂ ਹਰਿ ਰਾਏ ਸਾਹਿਬ ਨੇ ਨਿਵਾਜਿਆ, ਉਹਨਾਂ ਦੀ ਵਡਿਆਈ ਇੰਨੀ ਉਜਾਗਰ ਹੈ ਕਿ ਉਹਨਾਂ ਦੀ ਬਰਾਬਰੀ ਕੌਣ ਕਰ ਸਕਦਾ ਹੈ?
ਉਡਗਣ ਸਸ ਜਿਮ ਰਵ ਸਮ ਸਰਿਆ।
ਮਹਾਰਾਜ ਜੀ, ਜਿਵੇਂ ਤਾਰੇ ਚੰਦਰਮਾ ਦੀ ਬਰਾਬਰੀ ਨਹੀਂ ਕਰ ਸਕਦੇ ਤੇ ਦੀਵੇ ਸੂਰਜ ਦੀ ਬਰਾਬਰੀ ਨਹੀਂ ਕਰ ਸਕਦੇ, ਇਸੇ ਤਰ੍ਹਾਂ ਤੁਹਾਡੀ ਮਹਿਮਾ ਪ੍ਰਗਟ ਤੇ ਉਜਾਗਰ ਹੈ, ਤੁਹਾਡੀ ਬਰਾਬਰੀ ਵੀ ਕੋਈ ਨਹੀਂ ਕਰ ਸਕਦਾ, ਭਾਵੇਂ ਲੱਖਾਂ ਰਾਮ ਰਾਏ ਆ ਜਾਣ।
ਇਤਿਆਦਕ ਆਦਕ ਕਰ ਸਾਰੇ।
ਸਾਰੀ ਸੰਗਤ ਨੇ ਸਤਿਗੁਰਾਂ ਦਾ ਬੜਾ ਆਦਰ ਕੀਤਾ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਬੜੀ ਭਾਰੀ ਵਡਿਆਈ ਕੀਤੀ ਹੈ।
ਮਹਿਮਾ ਤਾਕ ਤੇ ਅਪਰ ਅਪਾਰੇ।
ਸਾਰੇ ਮਹਿਮਾ ਕਰਦੇ ਨੇ, ਕਹਿੰਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਤੁਹਾਡੀ ਮਹਿਮਾ ਅਪਰੰਪਾਰ ਹੈ, ਅਪਰੰਪਾਰ ਹੈ।
ਲੈ ਆ ਗਿਆ ਸਤਿਗੁਰ ਕੀ ਫੇਰ, ਜੈ ਸਿੰਘ ਉੱਠਿਓ ਤੋ ਦਰਸ਼ਨ ਏਰ।
ਸਤਿਗੁਰਾਂ ਦੀ ਆਗਿਆ ਲੈ ਕੇ ਰਾਜਾ ਜੈ ਸਿੰਘ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਤੇ ਆਗਿਆ ਲੈ ਕੇ ਸਤਿਗੁਰਾਂ ਤੋਂ ਵਿਦਾ ਹੋ ਕੇ ਆਪਣੇ ਮਹਿਲਾਂ ਨੂੰ ਗਿਆ ਹੈ।
ਸ਼ਾਹ ਕੀ ਸਭਾ ਮਜਾਰੇ।
ਫਿਰ ਬਾਦਸ਼ਾਹ ਦੀ ਕਚਹਿਰੀ ਵਿੱਚ ਗਿਆ, ਬਾਦਸ਼ਾਹ ਔਰੰਗੇ ਦੀ ਕਚਹਿਰੀ ਵਿੱਚ ਪਹੁੰਚਿਆ।
ਜਿਉ ਨਿਕਟ ਬਿਠਾਨ ਬਿਠਾ ਬਿਨਾ ਹਟਕਾਰੇ।
ਜੈ ਸਿੰਘ ਨੂੰ ਕਿਹੜਾ ਕੋਈ ਰੋਕ ਟੋਕ ਸੀ ਰਸਤੇ ਵਿੱਚ? ਰਾਜਾ ਸੀ ਜੈਪੁਰ ਦੀ ਰਿਆਸਤ ਦਾ, ਬਾਦਸ਼ਾਹ ਦੀ ਕਚਹਿਰੀ ਵਿੱਚ ਬਿਨਾਂ ਰੋਕ ਟੋਕ ਤੋਂ ਪਹੁੰਚਿਆ ਹੈ।
ਸੀਸ ਨਿਵਾਏ ਤੈ ਜਾਏ ਪ੍ਰਵੇਸ਼ਾ।
ਜਾ ਕੇ ਬਾਦਸ਼ਾਹ ਨੂੰ ਸੀਸ ਨਿਵਾਇਆ ਤੇ ਸਿਰ ਨਿਵਾ ਕੇ ਝੁੱਕ ਕੇ ਸਲਾਮ ਕਰਕੇ ਬੈਠ ਗਿਆ।
ਉਤੇ ਜਾਂ ਉਮਰਾਵ ਸ਼ੇਸ਼ਾ।
ਹੋਰ ਵੀ ਬੜੇ ਬੜੇ ਉਮਰਾਵ ਬੈਠੇ ਸੀ ਬਾਦਸ਼ਾਹ ਦੀ ਕਚਹਿਰੀ ਅੰਦਰ।
ਕਿਉਂ ਗੁਰੂ ਪ੍ਰਸੰਗ ਚਲਾਏ।
ਕਹਿੰਦੇ ਉਥੇ ਸਤਿਗੁਰਾਂ ਦਾ ਪ੍ਰਸੰਗ ਚੱਲ ਪਿਆ। ਫਿਰ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜ਼ਿਕਰ ਚੱਲ ਪਿਆ।
ਮਹਿਦ ਸੁਜਸ ਕਹਿ ਕਰ ਵਿਦਤਾਏ।
ਜੈ ਸਿੰਘ ਨੇ ਸਤਿਗੁਰਾਂ ਦੀ ਬੜੀ ਮਹਿਮਾ ਕੀਤੀ, ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਬੜੀ ਵੱਡੀ ਵਡਿਆਈ ਬਾਦਸ਼ਾਹ ਔਰੰਗਜ਼ੇਬ ਨੂੰ ਸਰਵਣ ਕਰਾਈ ਕਿ ਉਹਨਾਂ ਵਰਗਾ ਕੋਈ ਨਹੀਂ। ਵੇਖ ਬਾਦਸ਼ਾਹ, ਤੇਰੇ ਨਗਰ ਵਿੱਚ ਚੇਚਕ ਦੀ ਮਹਾਮਾਰੀ ਫੈਲੀ ਸੀ। ਜਿਸ ਦਿਨ ਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਆਏ ਨੇ, ਉਹਨਾਂ ਨੇ ਸੈਂਕੜੇ ਰੋਗੀਆਂ ਦੇ ਰੋਗ ਨਿਵਰਤ ਕਰ ਦਿੱਤੇ ਨੇ। ਉਹਨਾਂ ਦੇ ਦਰਸ਼ਨਾਂ ਦੀ ਇਹੋ ਜਿਹੀ ਪਾਰਸ ਕਲਾ ਵਰਤ ਰਹੀ ਹੈ ਕਿ ਦਰਸ਼ਨ ਕਰਕੇ ਹਜ਼ਾਰਾਂ ਰੋਗੀਆਂ ਦੇ ਰੋਗ ਕੱਟੇ ਗਏ ਹਨ।
ਅਨੇਕ ਪ੍ਰਕਾਰ ਸੁਨਾਵਤ ਗਾਤ।
ਇਹਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਹੋਰ ਵੀ ਕਈ ਗਾਥਾਵਾਂ, ਹੋਰ ਵੀ ਕਈ ਪ੍ਰਕਰਨ ਪ੍ਰਸੰਗ ਸੁਣਾਉਂਦੇ ਹਨ।
ਹੁਣ ਤਿਸ਼ਨੋਨ ਦਿੱਲੀ ਪੁਰ ਨਾਥ।
ਦਿੱਲੀ ਦੇ ਨਾਥ ਯਾਨੀ ਕਿ ਔਰੰਗਜ਼ੇਬ ਬਾਦਸ਼ਾਹ ਨੇ और एदे नाल जेड़े होर उमराव बैठे ने सारे श्री गुरु हरकृष्ण साहब दी वडियाई राजे जय सिंह सवाई कोलों सुनदे ने।
तिस पाछे गुरबख्श जी आद,
इधर भाई गुरबख्श जी गुरु हरकृष्ण साहब दे दरबार दे मसंद ने, भाई साहब भाई गुरबख्श जी ते होर जेड़े सेवक सिख हन,
दोए दिश सराप सुने बिस्माद,
सराप दोआं पासिओ होए ने। राम राय ने भी सराप दिता, ओनू भी गुरु हर राय साहब ने कहा सी, राम राय तेरी रसना ते असी बसांगे, जो तू बोलेगा पूरा होवेगा। ओ हुण गुरु हर राय साहब दे बचन तां नहीं ना टल सकदे, ओ भी टल ने जेड़े राम राय प्रति कहे ने। इधर गुरु हर कृष्ण साहब जी ने जेड़े बोल बोले ने, ओ भी नहीं टल सकदे। हुण सराप दोआं पास्यों होए ने, इस करके भाई गुरबख्श जी ते होर जिन्ने सिख सेवक ने सारे बड़े हैरान ने, सब दे अंदर बड़ा विस्माद बनया होया है।
हैरत हृदय नाची मन,
सब दे हृदय हैरत हैरत कहंदे ने, कंब रहे ने, कहंदे गल चंगी नहीं होई, चंगा नहीं होया। पहला राम राय ने वधीकी की, चंगा नहीं होया। इधरों सतगुरु सच्चे पातशाह ने भी बचन कर दिते ने, एदा सारयां दे हिरदे डहल रहे ने, कंब रहे ने।
सफल बचन दो प्रातन जाने,
जानदे ने के दोआं भरावां दे कीते बचन सफले ने, दोआं दे कीते बचन बाबा राम राय जी दे भी और श्री गुरु हरकृष्ण साहब दे भी कीते बचन अटल हन।
बर्बाद ना होए गुरता गादे,
किसते ऐसा ना होवे के दोआं भरावां दे ना बचना करके गुरता गद्दी दे उत्ते ना कोई संकट आ जाए, क्योंकि गुरता गद्दी सामने वाला अगे कोई नजर नहीं आउंदा। क्यों नजर नहीं आउंदा? क्योंकि राम राय नूं छेकिया होया गुरु हरकृष्ण साहब दे अगे संतान कोई नहीं कोई। इस करके गुरता गद्दी दा मालक कौन होवेगा, कौन बनेगा? उधर तां ख्याल ही नहीं सी ना कि 26 सालां तों भौरे विच बैठे ने, तप कर रहे ने, उधर किसी का हले ख्याल नहीं सी धन गुरु तेग बहादुर साहब वाल। इस करके लोकां दे मना विच भाई गुरबख्श जी होना दे मना विच इदां दा संदेह भी पैदा हुंदा है, कहिंदे भी गुरु नानक दी गद्दी दे मालक कौन होणगे, किते गद्दी बर्बाद ना हो जाए।
सिख मसंदन गन ऐला दे,
ऐसी गद्दी जेड़ी सिखां ते मसंदां नूं सुख देण वाली है।
पसरी बात समन मैं होए,
इहनां सारयां विच जेड़ी ये गल होई पसर गई, सारयां विच ये गल उजागर हो गई।
नमो करें गमने सब कोए,
सब सतगुरां नूं नमस्कार करदे नमस्कार करके जांदे हन।
को जाने कैसे होए जाए, प्रात परस पर बादी उठाए।
कौन जाने हुण की हो जाए, की बन जाए के दोआं भरावां दा परस पर इस तरह विरोध पैदा हो गया।
श्री हर कृष्ण सतगुर पूरे, जिनके चलत अनेक गुण रूरे।
गुरु हर कृष्ण साहब पूरे सतगुरु जी ने, जिन्हां दे चलत जिन्हां दे कौतक अनेक प्रकार दे सुंदर ने, जिन्हां दे गुण सुंदर हन।
दोएरा सब ते पए एकांत पुन, सहज समाद सुहाए।
सारयां दे मन विच इस तरह दा ख्याल हो रहा है, इधर गुरु हर कृष्ण साहब जी एकांत च चले गए। महाराज जी हुण किसे नाल कोई बोलदे नहीं, अगे दरबार सजा के दर्शन देंदे सी, हुण महाराज जी उह भी बंद कर दिते। एकांत विच गुरु हर कृष्ण साहब जी चले गए, समाधि विच चले गए।
कवि संतोख सिंह बंदना सतगुर के जुग पाए।
कवि भाई संतोख सिंह जी कहंदे, मेरी दोवें हाथ जोड़ के बंदना नमस्कार है श्री गुरु हर कृष्ण साहब दे दोनों चरणा ते, मेरी नमाम है नमस्कार है सतगुरु सच्चे पातशाह दे पावन स्वरूप नूं। इत्थे प्रकरण समाप्त होया, सतगुरां दी होर पावन कथा आप जी अगलिया प्रसंगां विच सरवण करोगे।